ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ
ਪੰਕਜ ਬੰਦਨ ਪਾਦ ਪੰਕਜ ਬੰਦਨ
ਸਿਮਰੋ
ਅੰਗਦ ਦੁਖ ਨਿਕੰਦਨ
ਸ੍ਰੀ ਅਮਰਦਾਸ
ਸਿੱਖੀ ਪਦ ਨੰਦਨ ਤੁਮ ਲੇਬੋ ਨਹਿ ਲੇਬੋ ਤੋ ਅਬ ਕਹਿ ਦੇਬੋ ਜਬ ਮੋਹਨ ਕੋ ਐਸੇ ਲਹਿਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ, ਦੀਨ ਦੁਨੀਆਂ ਦੇ ਵਾਲੀ ਜਬਰ ਛੁਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈ ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਹਜ਼ੂਰ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦ ਅੰਦਰ ਸੱਜ ਬੈਠੇ ਆਪ ਵਡਭਾਗੀ ਜਨ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ ਜੀ। ਕੀਰਤਨ ਤੋਂ ਉਪਰੰਤ ਰੋਜ਼ ਆਪ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰਕੇ ਆਪਣੇ ਸਵਾਸ ਆਪਣਾ ਸਮਾਂ ਸਫਲਾ ਕਰਦੇ ਹੋ। ਕੱਲ੍ਹ ਜੋ ਪ੍ਰਸੰਗ ਆਪਾਂ ਵਿਚਾਰਿਆ ਸੀ ਅਤੇ ਉਸ ਵਿੱਚ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਨੂੰ ਆਖਿਆ ਸੀ ਵੀ ਤੇਰਾ ਪਤੀ ਜੇ ਚੜ੍ਹਾਈ ਕਰ ਜਾਵੇ ਕੀ ਕਰੇਂਗੀ। ਆਖਿਆ ਵਿਧਵਾ ਇਸਤਰੀ ਦਾ ਜੋ ਧਰਮ ਹੈ ਉਹ ਨਿਭਾਵਾਂਗੀ ਮਹਾਰਾਜ, ਜੇ ਤੁਹਾਡੀ ਆਗਿਆ ਹੋਵੇ ਸਰੀਰ ਵੀ ਛੱਡ ਦੇਵਾਂਗੀ। ਮਹਾਰਾਜ ਨੇ ਆਖਿਆ ਸੀ ਨਹੀਂ ਪੁੱਤਰੀ, ਸਰੀਰ ਨੂੰ ਰੱਖਣਾ ਹੈ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ। ਉਮਰ ਤਾਂ ਤੇਰੇ ਪਤੀ ਦੀ ਵਾਕਈ ਮੁੱਕ ਚੁੱਕੀ ਹੈ, ਪਰ ਅਸੀਂ ਆਪਣੀ ਆਯੂ ਵਿੱਚੋਂ 6 ਸਾਲ 11 ਮਹੀਨੇ ਅਤੇ 18 ਦਿਨ ਦੀ ਉਮਰ ਉਹਨਾਂ ਨੂੰ ਦੇ ਕੇ ਆਪ ਪਰਲੋਕ ਜਾਣਾ ਚਾਹੁੰਦੇ ਹਾਂ। ਭਾਈ ਬੱਲੂ ਜੀ ਨੂੰ ਆਖਿਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਸ਼ਨਾਨ ਕਰਾ ਕੇ ਸੁੰਦਰ ਵਸਤਰ ਪਵਾ ਕੇ ਸਾਡੇ ਕੋਲ ਲੈ ਕੇ ਆਓ, ਇੱਕ ਨਾਰੀਅਲ ਲਿਆਓ। ਜਦੋਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਮੱਥਾ ਟੇਕਿਆ ਆਣ ਕੇ ਸਤਿਗੁਰੂ ਜੀ ਨੇ ਬਾਹੋਂ ਫੜ ਕੇ ਉਹਨਾਂ ਨੂੰ ਆਪਣੀ ਜਗ੍ਹਾ ਸਿੰਘਾਸਨ 'ਤੇ ਬਿਠਾ ਲਿਆ, ਔਰ ਫਿਰ ਸਾਰੀਆਂ ਸੰਗਤਾਂ ਨੂੰ ਬਾਬਾ ਬੁੱਢਾ ਜੀ ਨੂੰ, ਬਾਬਾ ਮੋਹਰੀ ਜੀ ਜਿਹੜੇ ਉਹਨਾਂ ਦੇ ਪੁੱਤਰ ਨੇ, ਬਾਬਾ ਮੋਹਨ ਜੀ ਨੂੰ ਸੱਦ ਲਿਆ। ਹਜ਼ੂਰ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਆਪਣੇ ਸਭ ਤੋਂ ਪਹਿਲਾਂ ਵੱਡੇ ਸਾਹਿਬਜ਼ਾਦੇ ਨੂੰ ਬਾਬਾ ਮੋਹਨ ਜੀ ਨੂੰ, ਭਾਈ ਅਸੀਂ ਆਪਣੀ ਜਗ੍ਹਾ 'ਤੇ ਇਹਨਾਂ ਨੂੰ ਬਿਠਾਲ ਦਿੱਤਾ, ਹੁਣ ਗੁਰਤਾ ਗੱਦੀ ਵਾਲੀ ਸਾਰੀ ਬਖਸ਼ਿਸ਼ ਇਹਨਾਂ 'ਤੇ ਕਰਾਂਗੇ। ਅਸੀਂ ਚਾਹੁੰਦੇ ਹਾਂ ਸਾਡਾ ਸਰੂਪ ਜਾਣ ਕੇ ਤੁਸੀਂ ਇਹਨਾਂ ਨੂੰ ਨਮਸਕਾਰ ਕਰੋ। ਬਾਬੇ ਮੋਹਰੀ ਬਾਬਾ ਮੋਹਨ ਜੀ ਨੇ ਆਖਿਆ ਨਹੀਂ ਮੈਂ ਤਾਂ ਨਹੀਂ ਮੱਥਾ ਟੇਕਾਂਗਾ ਜੀ, ਇੱਕ ਤਾਂ ਸਾਡੀ ਜਗ੍ਹਾ 'ਤੇ ਤੁਸੀਂ ਇਹਨਾਂ ਨੂੰ ਬਿਠਾ ਰਹੇ, ਜੇ ਸਾਡੀ ਵਸਤੂ ਸੀ ਤੁਸੀਂ ਇਹਨਾਂ ਨੂੰ ਦੇ ਰਹੇ ਹੋ, ਉੱਪਰੋਂ ਕਹਿੰਦੇ ਸੀਸ ਨਵਾਓ, ਮੈਂ ਮੱਥਾ ਨਹੀਂ ਨਵਾਉਣਾ ਇਹਨਾਂ ਨੂੰ, ਮਨਾ ਕਰ ਦਿੱਤਾ। ਫਿਰ ਆਪਣੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਨੂੰ ਆਖਿਆ ਤੀਸਰੇ ਪਾਤਸ਼ਾਹ ਜੀ ਨੇ, ਬਈ ਤੇਰਾ ਕੀ ਖਿਆਲ ਹੈ, ਤੂੰ ਮੱਥਾ ਟੇਕ। ਇੱਥੋਂ ਕੁ ਤੱਕ ਆਪਾਂ ਕੱਲ੍ਹ ਪ੍ਰਸੰਗ ਵਿਚਾਰਿਆ ਸੀ, ਅੱਗੇ ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਨਾਲ ਆਪਾਂ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਕੌਤਕ ਸਰਵਣ ਕਰਨਾ ਹੈ। ਇਹ ਤੀਸਰੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਹੈ ਸਾਧ ਸੰਗਤ ਜੀ। ਆਪ ਉੜਭਾਗੀ ਹੋ ਜਿਹੜੇ ਚੱਲ ਕੇ ਆਉਂਦੇ ਹੋ ਆਪਣੇ ਘਰੋਂ, ਜਿਹੜਾ ਸਮਾਂ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕ ਸਰਵਣ ਕਰਦੇ ਹੋ। ਸਤਿਗੁਰੂ ਜੀ ਦੀ ਬਾਬਤ ਮਹਾਰਾਜ ਜੀ ਦੀ ਵਡਿਆਈ ਵਿੱਚ ਭੱਟਾਂ ਨੇ ਬਚਨ ਕਥਨ ਕੀਤੇ ਨੇ, ਚਰਨ ਤਾਂ ਪਰਸ ਕਿਆ ਚਰਨ ਗੁਰ ਅੰਮ੍ਰਿਤ ਵੱਲ ਰਹਿ, ਹੱਥ ਤਾਂ ਪਰਸ ਕਿਆ ਹੱਥ ਲੱਗਿਆ ਗੁਰ ਅੰਮ੍ਰਿਤ ਪੈ। ਉਹ ਚਰਨ ਸਕਾਰਥੇ ਨੇ, ਪਵਿੱਤਰ ਨੇ, ਜਿਹੜੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਮਸਕਾਰ ਕਰਨ ਵਾਸਤੇ ਚੱਲ ਕੇ ਜਾਂਦੇ ਨੇ। ਉਹ ਹੱਥ ਪਵਿੱਤਰ ਨੇ ਜਿਹੜੇ ਗੁਰੂ ਘਰ ਦੀ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਹਨ। ਜਿਹੀ ਤਾਂ ਪਰਸ ਕਿਆਥ ਜਿਹੀ ਗੁਰ ਅੰਮ੍ਰਿਤ ਭਣਿਜਾ, ਉਹ ਜ਼ਬਾਨ ਉਹ ਰਸਨਾ ਪਵਿੱਤਰ ਹੈ, ਸਫਲੀ ਹੈ, ਸਕਾਰਥੀ ਹੈ, ਜਿਹੜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਧੰਨ ਕਹਿੰਦੀ ਹੈ, ਗੁਰੂ ਸਾਹਿਬ ਜੀ ਦੇ ਗੁਣ ਗਾਉਂਦੀ ਹੈ। ਨੈਣ ਤਾਂ ਪਰਸ ਕਿਆਥ ਨੈਣ ਗੁਰ ਅੰਮ੍ਰਿਤ ਭਖਿਜਾ, ਉਹ ਨੇਤਰ ਪਵਿੱਤਰ ਨੇ ਜਿਹੜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ। ਸ਼ਰਵਣ ਤਾਂ ਪਰਸ ਕਿਆਥ, ਕਹਿੰਦੇ ਇੱਕ ਇੱਕ ਅੰਗ ਕਰਕੇ, ਕੰਨਾਂ ਦੀ ਪਵਿੱਤਰਤਾ, ਰਸਨਾਂ ਦੀ ਪਵਿੱਤਰਤਾ, ਨੇਤਰਾਂ ਦੀ ਪਵਿੱਤਰਤਾ, ਹੱਥਾਂ ਦੀ, ਪੈਰਾਂ ਦੀ ਹੋ ਜਾਂਦੀ ਹੈ ਜਦੋਂ ਕੋਈ ਗੁਰੂ ਕਾ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ, ਸੇਵਾ ਕਰਦਾ, ਮਹਾਰਾਜ ਜੀ ਦੇ ਪਵਿੱਤਰ ਬਚਨ ਸਰਵਣ ਕਰਦਾ ਹੈ। ਇਹ ਭਾਵੇਂ ਬਚਨ ਤੀਸਰੇ ਪਾਤਸ਼ਾਹ ਜੀ ਵਾਸਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਪਰ ਦਸੇ ਸਰੂਪ ਇੱਕ ਹੀ ਜੋਤ ਨੇ। ਇਸ ਕਰਕੇ ਗੁਰੂ ਸਾਹਿਬਾਂ ਜੀ ਦੇ ਦਰਸ਼ਨ ਕਿਸੇ ਸਰੂਪ ਵਿੱਚ ਕਿਸੇ ਵੀ ਸਿੱਖ ਨੇ ਜਾ ਕੇ ਕੀਤੇ, ਜਾਂ ਅੱਜ ਆਪਾਂ ਕਰਦੇ ਹਾਂ ਤਾਂ ਫਲ ਉਹੀ ਮਿਲਦਾ ਜਿਹੜਾ ਉਸ ਵੇਲੇ ਕਥਨ ਕੀਤਾ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਆਪਣੇ ਸਾਰਿਆਂ ਉੱਪਰ, ਇਹ ਸੁਭਾਗਾ ਸਮਾਂ ਆਪਾਂ ਨੂੰ ਬਖਸ਼ਿਸ਼ ਕੀਤਾ ਗੁਰੂ ਸਾਹਿਬ ਜੀ ਦੇ ਪਾਵਨ ਪੁੱਤਰ ਜੀਵਨ ਦੀ ਕਥਾ ਸਰਵਣ ਕਰਨ ਦਾ। ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ, ਚਿੱਤ ਦੀ ਬਿਰਤੀ ਇਕਾਗਰ ਹੋਵੇ, ਪ੍ਰੇਮ ਨਾਲ ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਾ ਮੋਹਨ ਕੋ ਵੈਸੇ ਲਹਿਓ।
ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨੂੰ ਮੱਥਾ ਟੇਕਣ ਲਈ ਆਖਿਆ ਤਾਂ ਉਹਨਾਂ ਨੇ ਮਨਾ ਕਰ ਦਿੱਤਾ, ਤਾਂ
ਪੁੱਤਰ ਦੂਸਰੇ ਸੋ ਤਬ ਕਹਿਓ।
ਉਸ ਵੇਲੇ ਆਪਣੇ ਦੂਸਰੇ ਪੁੱਤਰ ਬਾਬਾ ਮੋਹਰੀ ਜੀ ਨੂੰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ ਜੀ
ਸਿੱਖੀ ਪਦ ਨੰਦਨ ਤੁਮ ਲੈ ਵੋ,
ਆਖਿਆ ਪੁੱਤਰ ਜੇ ਤੂੰ ਚਾਹਵੇਂ ਤਾਂ ਤੈਨੂੰ ਸਿੱਖੀ ਦੀ ਪਦਵੀ ਦੇ ਦੇਈਏ, ਭਾਵ ਤੈਨੂੰ ਹਜ਼ੂਰੀ ਸਿੱਖਾਂ ਵਿੱਚ ਸ਼ਾਮਿਲ ਕਰੀਏ। ਇਹ ਸਿੱਖੀ ਦੀ ਪਦਵੀ ਬਹੁਤ ਵੱਡੀ ਹੈ, ਜਿਹੜੀ ਭਾਈ ਪਾਰੋ ਜੀ ਨੇ ਮਨਾ ਕਰ ਦਿੱਤਾ ਸੀ। ਮਹਾਰਾਜ ਨੇ ਆਖਿਆ ਗੁਰੂ ਬਣਾਈਏ ਤੈਨੂੰ, ਸਾਡਾ ਮਨ ਕਰਦਾ ਤੂੰ ਸਾਡੇ 'ਚ ਭੇਦ ਆਖਿਆ ਨਹੀਂ, ਮਹਾਰਾਜ ਮੈਂ ਤਾਂ ਸਿੱਖ ਹੀ ਸੋਭਦਾ। ਆਪਣੇ ਛੋਟੇ ਸਾਹਿਬਜ਼ਾਦੇ ਨੂੰ ਮਹਾਰਾਜ ਕਹਿੰਦੇ ਤੈਨੂੰ ਵੱਡੀ ਸਿੱਖੀ ਦੀ ਪਦਵੀ ਅਸੀਂ ਦੇਣੀ ਚਾਹੁੰਦੇ ਹਾਂ।
ਨਹਿ ਲੈਵੋ ਤੋ ਅਬ ਕਹਿ ਦੇਵੋ,
ਜੇ ਨਹੀਂ ਲੈਣੀ ਤੇ ਤੂੰ ਕਹਿ ਦੇ ਹੁਣ, ਜੇ ਤੇਰੇ ਮਨ 'ਚ ਵੀ ਗੁਰੂ ਬਣਨ ਦਾ ਚਾਅ ਨਾ, ਜੇ ਤੂੰ ਵੀ ਵਡਿਆਈ ਚਾਹੁੰਦਾ ਪੀਏ ਤੇ ਸਾਡਾ ਹੱਕ ਸੀ ਗੁਰਤਾ ਗੱਦੀ ਤੇ ਸਿੰਘਾਸਨ ਤੇ ਅਸੀਂ ਬੈਠਦੇ, ਇਹ ਕਾਹਤੋਂ ਬੈਠ ਗਏ ਨੇ ਗੁਰੂ ਰਾਮਦਾਸ ਸਾਹਿਬ ਜੀ, ਤੇ ਹੁਣ ਦੱਸ ਦੇ ਤੂੰ।
ਸੁਣ ਤਾਂ ਮੋਹਰੀ ਹਿਰਦੈ ਵਿਚਾਰਾ,
ਧੰਨ ਗੁਰੂ ਅਮਰਦਾਸ ਪਿਤਾ ਸਤਿਗੁਰੂ ਜੀ ਦੇ ਬਚਨ ਸੁਣ ਕੇ ਬਾਬਾ ਮੋਹਰੀ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਜੀ
ਸ੍ਰੀ ਨਾਨਕ ਪ੍ਰਸਤਾ ਵਿੱਚ ਤਾਰਾ।
ਉਸੇ ਵੇਲੇ ਚੇਤੇ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੌਤਕ ਨੂੰ, ਜਦੋਂ ਉਹਨਾਂ ਨੇ ਸੱਚਖੰਡ ਜਾਣਾ ਸੀ, ਉਹਨਾਂ ਨੇ ਵੀ ਇਹ ਜਿਹੜਾ ਸਿੰਘਾਸਨ ਸੀ ਆਪਣੇ ਪੁੱਤਰਾਂ ਨੂੰ ਨਹੀਂ ਸੀ ਦਿੱਤਾ, ਆਪਣੇ ਸੇਵਕ ਨੂੰ ਦਿੱਤਾ ਸੀ, ਇਹ ਗੱਲ ਚੇਤੇ ਕੀਤੀ ਬਾਬਾ ਮੋਹਰੀ ਜੀ ਨੇ।
ਹੁਣ ਸ਼੍ਰੀ ਅੰਗਦ ਕੀਨ ਸਿਆਸੇ,
ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸਮਾਂ ਚੇਤੇ ਕੀਤਾ, ਵੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੀ ਆਪਣੇ ਪੁੱਤਰ ਬਾਬਾ ਦਾਤੂ ਬਾਬਾ ਦਾਸੂ ਨੂੰ ਨਹੀਂ ਸੀ ਸਿੰਘਾਸਨ ਤੇ ਬਿਠਾ ਲਿਆ, ਸੇਵਾਦਾਰ ਨੂੰ ਬਿਠਾ ਲਿਆ ਸੀ।
ਸਾਰਾ ਬਿਰਤਾਂਤ ਨੂੰ ਵਿਚਾਰਿਓ ਤੈਸੇ,
ਸਾਰੇ ਬਿਰਤਾਂਤ ਨੂੰ ਪਹਿਲੇ ਤੇ ਦੂਸਰੇ ਪਾਤਸ਼ਾਹ ਜੀ ਦੇ ਨੂੰ ਚੰਗੀ ਤਰ੍ਹਾਂ ਬਾਬਾ ਮੋਹਰੀ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਲਿਆ ਜੀ।
ਜਿਸਕੇ ਜਾਗੇ ਭਾਗ ਵਡੇਰੇ,
ਮੇਰੇ ਮਨ 'ਚ ਵਿਚਾਰ ਕੀਤੀ ਕਿ ਜਿਹਨਾਂ ਦੇ ਬਹੁਤ ਚੰਗੇ ਭਾਗ, ਜਿਹਨਾਂ ਦੀ ਮੱਥੇ ਦੀ ਬਹੁਤ ਉਜਲੀ ਰੇਖਾ ਸਾਹਮਣੇ ਆ ਜਾਵੇ।
ਪੂਰਨ ਕਿਰਪਾ ਦ੍ਰਿਸ਼ਟ ਤਹਿਰੇ,
ਉਸ ਵੇਲੇ ਮਹਾਰਾਜ ਪੂਰਨ ਕਿਰਪਾ ਦ੍ਰਿਸ਼ਟੀ ਨਾਲ ਉਹਨੂੰ ਤੱਕਦੇ ਨੇ, ਭਾਵ ਆਪਣੇ ਵਿੱਚ ਅਭੇਦ ਤਾਂ ਕੀਤਾ ਹੀ ਹੈ, ਪਰ ਇਹ ਤਿੰਨਾਂ ਲੋਕਾਂ ਦੀ ਵਡਿਆਈ ਦਾ ਛਤਰ ਸਿਰਫ ਉਹਦੇ ਸੀਸ ਉੱਤੇ ਝੁਲਦਾ ਜਿਸ ਦੇ ਮੱਥੇ ਦੇ ਭਾਗ ਉਜਲੇ ਹੋ ਕੇ ਸਾਹਮਣੇ ਆਉਣ ਜੀ।
ਘਾਲੀ ਘਾਲ ਪਰ ਹੈ ਜਿਸ ਥਾਂ,
ਕਹਿੰਦੇ ਜਿਹਨਾਂ ਦੀ ਕੀਤੀ ਹੋਈ ਘਾਲਣਾ ਥਾਂ ਪਾ ਲੈਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ।
ਇਸ ਵਡਿਆਈ ਕੋ ਸੋ ਪਾਏ,
ਇਸ ਵੱਡੀ ਵਡਿਆਈ ਨੂੰ ਉਹੀ ਪ੍ਰਾਪਤ ਕਰ ਸਕਦਾ ਜਿਸ ਦੀ ਕੀਤੀ ਹੋਈ ਸੇਵਾ ਪ੍ਰਵਾਨ ਕਰਕੇ ਮਹਾਰਾਜ ਖੁਸ਼ ਹੋ ਕੇ ਉਹਨੂੰ ਇਹ ਬਖਸ਼ਿਸ਼ ਦਿੰਦੇ ਹਨ।
ਕਰੇ ਈਰਖਾ ਕੈਸੇ ਹੋ ਕੋਈ,
ਜੇ ਕੋਈ ਈਰਖਾ ਕਰੇ ਕਰੇ ਭਈ ਇਹ ਤਾਂ ਮੇਰਾ ਹੱਕ ਬਣਦਾ ਸੀ, ਮੈਨੂੰ ਬੈਠਣਾ ਚਾਹੀਦਾ ਸੀ, ਮੈਨੂੰ ਬਿਠਾਉਣਾ ਚਾਹੀਦਾ ਸੀ। ਜੇ ਕੋਈ ਈਰਖਾ ਕਰਦਾ ਹੈ ਤਾਂ
ਮਿਟੇ ਨਹੀਂ ਉਲਟੋ ਦੁੱਖ ਹੋਏ।
ਬਾਬਾ ਮੋਹਰੀ ਜੀ ਨੇ ਮਨ ਚ ਵਿਚਾਰ ਕੀਤੀ, ਫਿਰ ਵੀ ਕੋਈ ਗੁਰਤਾ ਗੱਦੀ ਉਹਨਾਂ ਤੋਂ ਖੋ ਨਹੀਂ ਸਕਦਾ ਈਰਖਾ ਕਰਕੇ, ਜਿਹਨੂੰ ਗੁਰੂ ਸਾਹਿਬ ਆਪ ਦਿੰਦੇ ਨੇ। ਇਸ ਕਰਕੇ ਈਰਖਾ ਕਰਕੇ ਕੋਈ ਕੁਝ ਪ੍ਰਾਪਤ ਨਹੀਂ ਹੋਣਾ, ਜਿਸ ਉੱਤੇ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ।
ਜਾਂ ਤੇ ਸ਼੍ਰੀ ਪਿਤਾ ਕੇ ਅਨੁਸਾਰੀ,
ਇਸ ਕਰਕੇ ਮੈਨੂੰ ਆਪਣੇ ਪਿਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਅਨੁਸਾਰ ਹੋ ਕੇ ਚੱਲਣਾ ਚਾਹੀਦਾ। ਜੇ ਉਹਨਾਂ ਨੇ ਆਖਿਆ ਤੈਨੂੰ ਸਿੱਖੀ ਦੀ ਪਦਵੀ ਦੇਣੇ ਆ, ਤਾਂ ਫਿਰ ਮੈਨੂੰ ਸਿੱਖ ਹੀ ਬਣਨਾ ਚਾਹੀਦਾ, ਗੁਰੂ ਬਣਨ ਦਾ ਲਾਲਚ ਨਹੀਂ ਕਰਨਾ ਚਾਹੀਦਾ। ਮਹਾਰਾਜ ਜੀ ਦੇ ਅਨੁਸਾਰੀ ਹੋ ਕੇ ਚੱਲਾਂਗਾ, ਖੁਸ਼ੀਆਂ ਮਿਲ ਜਾਣਗੀਆਂ ਸਤਿਗੁਰੂ ਜੀ ਦੀਆਂ।
ਇਸ ਮੈਂ ਸ਼ੋਭਾ ਹੋਏ ਹਮਾਰੀ,
ਇਸੇ ਵਿੱਚ ਹੀ ਸਾਡੀ ਸ਼ੋਭਾ ਹੈ, ਇਸੇ ਵਿੱਚ ਹੀ ਮੈਨੂੰ ਮਾਣ ਮਿਲੇਗਾ ਜੇ ਪਿਤਾ ਸਤਿਗੁਰੂ ਜੀ ਦਾ ਹੁਕਮ ਮੰਨ ਲਵਾਂਗਾ ਤਾਂ।
ਇਹ ਵਿਚਾਰ ਕਰ ਠਾਂਡੋ ਹੋਵਾ,
ਇਉਂ ਵਿਚਾਰ ਕਰਕੇ ਤੇ ਬਾਬਾ ਮੋਹਰੀ ਜੀ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਵਾਸਤੇ ਉੱਠ ਕੇ ਖੜ ਗਏ ਹਨ।
ਸਗਰੀ ਸੰਗਤ ਨੇ ਤਬ ਜੋਵਾ,
ਸਾਰੀ ਸੰਗਤ ਜਿਹੜੀ ਮਹਾਰਾਜ ਜੀ ਨੇ ਬੁਲਾਈ ਸੀ, ਸਾਰੀ ਸੰਗਤ ਨੇ ਦੇਖਿਆ ਵੀ ਬਾਬਾ ਮੋਹਨ ਨੇ ਤਾਂ ਜਵਾਬ ਦੇ ਦਿੱਤਾ ਹੈ, ਤੇ ਬਾਬਾ ਮੋਹਰੀ ਜੀ ਮੱਥਾ ਟੇਕਣ ਵਾਸਤੇ ਹੁਕਮ ਮੰਨ ਕੇ ਖੜ ਗਏ ਹਨ।
ਭਾਈ ਬੁੱਢੇ ਆਦਿ ਜੇ ਸੇਵਕ ਸਾਰੇ,
ਜਿਹੜੇ ਉਸ ਵੇਲੇ ਬਾਬਾ ਬੁੱਢਾ ਜੀ ਹਜ਼ੂਰੀ ਸਿੱਖ ਨੇ, ਮਹਾਰਾਜ ਜੀ ਦੇ ਸ਼੍ਰੋਮਣੀ ਸਿੱਖ ਸਾਰੇ ਸਿੱਖਾਂ ਵਿੱਚੋਂ ਤੇ ਹੋਰ ਬਾਕੀ ਜਿਹੜੀਆਂ ਸੰਗਤਾਂ ਬੈਠੀਆਂ ਸਨ,
ਖੜੇ ਪਏ ਗੁਰਸੁੱਤ ਪਿਛਵਾਰੇ।
ਜਦੋਂ ਬਾਬਾ ਮੋਹਰੀ ਜੀ ਮੱਥਾ ਟੇਕਣ ਵਾਸਤੇ ਖੜੇ ਹੋਏ, ਉਹਨਾਂ ਦੇ ਪਿੱਛੇ ਉਸੇ ਵੇਲੇ ਉੱਠ ਕੇ ਬਾਬਾ ਬੁੱਢਾ ਜੀ ਖੜ ਗਏ, ਉਹਨਾਂ ਦੇ ਪਿੱਛੇ ਭਾਈ ਬੱਲੂ ਜੀ, ਫਿਰ ਸਾਰੀ ਸੰਗਤ ਨੇ ਲਾਈਨ ਲਗਾ ਲਈ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਵਾਸਤੇ।
ਮਾਨ ਮੋਹਰੀ ਪਿਤਾ ਕੇ ਬੈਨ,
ਬਾਬਾ ਮੋਹਰੀ ਜੀ ਨੇ ਆਪਣੇ ਪਿਤਾ ਸਤਿਗੁਰੂ ਜੀ ਦੇ ਬਚਨ ਮੰਨ ਕੇ,
ਕਰ ਆਨੰਦ ਜੁੱਤ ਫੁੱਲਿਤ ਨੈਣ,
ਇਹਨੇ ਬਹੁਤ ਪ੍ਰਫੁੱਲਤ ਨੇਤਰਾਂ ਦੇ ਨਾਲ ਖੁਸ਼ੀ ਨਾਲ ਬਾਬਾ ਮੋਹਰੀ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਮਨ ਬਣਾਇਆ ਹੈ।
ਰਾਮਦਾਸ ਕੇ ਚਰਣੀ ਪਰਿਓ,
ਸਭ ਤੋਂ ਪਹਿਲਾਂ ਬਾਬਾ ਮੋਹਰੀ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨੀ ਪਏ ਹਨ, ਮੱਥਾ ਟੇਕਿਆ ਜੀ।
ਧੰਨ ਧੰਨ ਸਭ ਹੈ ਤਬ ਰਚ ਰਿਓ,
ਸਾਰੀਆਂ ਸੰਗਤਾਂ ਨੇ ਆਖਿਆ ਵੀ ਧੰਨ ਨੇ ਬਾਬਾ ਮੋਹਰੀ ਜੀ ਜਿਹਨਾਂ ਨੇ ਪਿਤਾ ਸਤਿਗੁਰੂ ਜੀ ਦਾ ਹੁਕਮ ਨਹੀਂ ਮੋੜਿਆ, ਕਿਉਂਕਿ ਦੇਖ ਲਿਆ ਸੀ ਵੱਡੇ ਪੁੱਤਰ ਨੇ ਨਾਂਹ ਕਰ ਦਿੱਤੀ ਹੈ। ਇਸ ਕਰਕੇ ਜੇ ਬਾਬਾ ਮੋਹਰੀ ਜੀ ਨੇ ਮੱਥਾ ਟੇਕਿਆ ਤੇ ਸਾਰੇ ਸਿੱਖਾਂ ਨੇ ਆਖਿਆ ਵੀ ਮਹਾਰਾਜ ਜੀ ਦਾ ਸਪੁੱਤਰ ਵੀ ਧੰਨੀ ਹੈ।
ਬਹੁਰੋ ਸਗਰੀ ਸੰਗਤ ਹੇਰ,
ਫਿਰ ਸਾਰੀ ਸੰਗਤ ਨੇ ਵਾਰੀ ਨਾਲ ਮੱਥਾ ਟੇਕਿਆ ਜੀ।
ਪਰੇ ਚਰਨ ਪਰ ਤਿਸ ਹੀ ਬੇਰ,
ਉਸ ਵੇਲੇ ਬਾਬਾ ਮੋਹਰੀ ਜੀ ਤੋਂ ਬਾਅਦ ਬਾਬਾ ਬੁੱਢਾ ਜੀ, ਫਿਰ ਸਾਰੀ ਸੰਗਤ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ।
ਧਾਰ ਧਰ ਸਰਬ ਅਪਾਇਨ ਆਗੇ,
ਸਾਰਿਆਂ ਨੇ ਬੜੀ ਸ਼ਰਧਾ ਦੇ ਨਾਲ ਜਿਹੜੀਆਂ ਭੇਟਾਵਾਂ ਲਿਆਂਦੀਆਂ ਸਨ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖ ਰੱਖ ਕੇ,
ਬੰਧ ਕਰ ਜੋਰ ਹੈ ਬੜ ਭਾਗੇ,
ਹੱਥ ਜੋੜ ਕਰ ਹੁੰਦੇ ਹੱਥ ਜੋੜ ਕੇ ਵੱਡੇ ਭਾਗਾਂ ਵਾਲੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਵੰਦਨਾ ਕਰਦੇ ਹਨ, ਅੱਗੇ ਭੇਟਾ ਰੱਖ ਕੇ ਸ਼ਰਧਾ ਨਾਲ ਮੱਥਾ ਟੇਕਦੇ ਜੀ।
ਸਚਿਤ ਭਏ ਸਭ ਹੀ ਤਿਸ ਕਲ,
ਜਦੋਂ ਸਾਰਿਆਂ ਨੇ ਮੱਥਾ ਟੇਕ ਲਿਆ ਤਾਂ
ਬੋਲੇ ਸ਼੍ਰੀ ਗੁਰ ਅਮਰ ਕਿਰਪਾਲ,
ਉਸ ਵੇਲੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਕੇ ਸਭ ਨੂੰ ਸੰਬੋਧਨ ਕਰਕੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਬੋਲੇ ਹਨ,
ਪੁੱਤਰ ਮੋਹਰੀ ਕਰੋ ਬਖਾਨਾ।
ਉਸ ਵੇਲੇ ਆਖਿਆ ਪੁੱਤਰ ਮੋਹਰੀ ਇੱਕ ਗੱਲ ਤੈਨੂੰ ਪੁੱਛਣੀ ਚਾਹੁੰਦੇ ਹਾਂ, ਦੱਸ ਤੂੰ ਉਹ
ਰਾਮਦਾਸ ਕੋ ਕਿਆ ਕਰ ਜਾਣਾ।
ਮਹਾਰਾਜ ਨੂੰ ਆਖਿਆ ਹਾਂ ਦੱਸੋ ਪਿਤਾ ਸਤਿਗੁਰੂ ਜੀ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਦੱਸ ਪੁੱਤਰ ਵੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਕੀ ਜਾਣ ਕੇ ਮੱਥਾ ਟੇਕਿਆ, ਤੂੰ ਕੀ ਸਮਝ ਕੇ ਮੱਥਾ ਟੇਕਿਆ ਹੈ।
ਕਿਮ ਜਾਣੇ ਹਮ ਤੇ ਪਹਿਚਾਤੀ,
ਸਾਡੇ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੂੰ ਕੀ ਸਮਝੇਗਾ, ਕਿਤੇ ਏਦਾਂ ਤੇ ਨੀ ਵੀ ਅੱਜ ਹੁਣ ਅਸੀਂ ਕਹਿ ਦਿੱਤਾ ਕੋਲ ਖੜਿਆ ਤੇ ਤੂੰ ਮੱਥਾ ਟੇਕ ਦਿੱਤਾ ਤੇ ਅਸੀਂ ਅੱਜ ਸੱਚਖੰਡ ਚਲੇ ਜਾਣਾ ਤੇ ਬਾਅਦ ਵਿੱਚ ਤੂੰ ਈਰਖਾ ਕਰੇ, ਹੁਣ ਸਾਡੇ ਸਾਹਮਣੇ ਮੱਥਾ ਟੇਕ, ਕੀ ਸਮਝ ਕੇ ਮੱਥਾ ਟੇਕਿਆ ਤੂੰ ਤੇ ਸਾਡੇ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੂੰ ਕੀ ਸਮਝੇਗਾ, ਇਹ ਦੱਸ ਤੂੰ।
ਚਿੱਤ ਕੀ ਬਿਰਤੀ ਕਹੋ ਜਿਸ ਭਾਂਤੀ,
ਜਿਸ ਤਰ੍ਹਾਂ ਦੀ ਤੇਰੇ ਚਿੱਤ ਦੀ ਬਿਰਤੀ ਹੈ, ਜਿਹੜਾ ਤੇਰੇ ਮਨ ਚ ਖਿਆਲ ਹੈ ਉਹ ਦੱਸ ਬੋਲ ਕੇ।
ਹੱਥ ਜੋੜ ਤਬ ਮੈਂ ਤਬ ਕਹਿਓ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਬਾਬਾ ਮੋਹਰੀ ਜੀ ਨੇ ਹੱਥ ਜੋੜੇ ਤੇ ਏਦਾਂ ਬੇਨਤੀ ਕੀਤੀ ਜੀ।
ਸੁਣੋ ਪਿਤਾ ਜੀ ਮੈਂ ਜਿਮ ਲਹਿਓ,
ਬਾਬਾ ਮੋਹਰੀ ਜੀ ਕਹਿਣ ਲੱਗੇ ਸੁਣੋ ਪਿਤਾ ਸਤਿਗੁਰੂ ਜੀ, ਜੋ ਮੈਂ ਸਮਝ ਕੇ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਉਹ ਮੈਂ ਤੁਹਾਨੂੰ ਦੱਸਦਾ ਹਾਂ।
ਸ਼੍ਰੀ ਨਾਨਕ ਸ਼੍ਰੀ ਅੰਗਦ ਸਵਾਮੀ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਵਾਮੀ ਨੇ ਤਿੰਨਾਂ ਲੋਕਾਂ ਦੇ ਤੇ ਉਹਨਾਂ ਦਾ ਸਰੂਪ ਉਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਮਾਲਕ ਹਨ ਸਾਰਿਆਂ ਦੇ।
ਤ੍ਰਿਤੀਏ ਤੁਮ ਹੋ ਅੰਤਰਯਾਮੀ,
ਤੀਸਰੇ ਸਰੂਪ ਵਿੱਚ ਤੁਸੀਂ ਹੋ ਮਹਾਰਾਜ ਜੀ ਤਿੰਨਾਂ ਲੋਕਾਂ ਦੇ ਮਾਲਕ ਅੰਤਰਯਾਮੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਉਵੇਂ ਗੁਰੂ ਅੰਗਦ ਦੇਵ ਸਾਹਿਬ, ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਉਵੇਂ ਆਪ ਜੀ ਹੋ।
ਸੋ ਸਰੂਪ ਇਹ ਚੌਥੇ ਹੋਵਾ,
ਤੇ ਮੈਂ ਉਹੀ ਸਰੂਪ ਇਹਨਾਂ ਨੂੰ ਚੌਥੀ ਥਾਂ ਤੇ ਦੇਖ ਰਿਹਾ, ਕਿਉਂਕਿ ਪੁੱਛਿਆ ਸੀ ਕੀ ਜਾਣਦੇ ਜੇ ਕੀ ਸਮਝ ਕੇ ਮੱਥਾ ਟੇਕਿਆ, ਆਖਿਆ ਮਹਾਰਾਜ ਮੈਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਝਦਾ ਉਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ, ਉਹੀ ਸਰੂਪ ਆਪ ਜੀ ਜੇ ਤੇ ਉਹੀ ਸਰੂਪ ਇਹ ਚੌਥੇ ਪਾਤਸ਼ਾਹ ਜੀ ਨੇ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਪ ਜੀ ਦਾ ਰੂਪ ਜਾਣ ਕੇ ਮੈਂ ਮੱਥਾ ਟੇਕਿਆ, ਤੇ ਹੁੰਦਾ ਵੀ ਸਾਧ ਸੰਗਤ ਜੀ ਐਵੇਂ ਹੀ ਹੈ, ਗੁਰੂ ਸਾਹਿਬ ਦੇ ਬਚਨ ਨੇ ਸਤਿਗੁਰੂ ਨੂੰ ਅਜਿਹਾ ਕਰ ਜਾਣਾ ਤੇ ਹੋਵੇ। ਗੁਰੂ ਸਾਹਿਬ ਜੀ ਨੂੰ ਕਿਸ ਤਰ੍ਹਾਂ ਦਾ ਆਪਾਂ ਜਾਣਦੇ ਹਾਂ ਸਮਝਦੇ ਹਾਂ, ਸਾਰਿਆਂ ਦੀ ਭਾਵਨਾ ਵੱਖਰੀ ਵੱਖਰੀ ਹੁੰਦੀ। ਅਤੇ ਭਾਈ ਗੁਰਦਾਸ ਜੀ ਨੇ ਆਖਿਆ ਜੈਸੋ ਜੈ ਸੋ ਭਾਓ ਤੈ ਅਸੀਂ ਕਾਮਨਾ ਪਜਾਵੋ ਜੀ। ਜਿਸ ਤਰ੍ਹਾਂ ਦਾ ਗੁਰੂ ਸਾਹਿਬ ਜੀ ਨੂੰ ਕੋਈ ਦੇਖਦਾ ਨਾ ਜੀ, ਜਿਸ ਤਰ੍ਹਾਂ ਦਾ ਮਨ ਦਾ ਆਪਣੇ ਮਨ 'ਚ ਉਸੇ ਤਰ੍ਹਾਂ ਦੀ ਦਾਤ ਉਹਦੀ ਝੋਲੀ 'ਚ ਪੈਂਦੀ ਹੈ। ਵੀ ਆਪਾਂ ਕਿੰਨਾ ਕੁ ਮਹਾਰਾਜ ਜੀ ਨੂੰ ਸਮਰੱਥ ਮੰਨਦੇ ਹਾਂ, ਬਹੁਤ ਜ਼ਿਆਦਾ ਆਪਾਂ ਮੰਨੀਏ ਨਾ ਮਹਾਰਾਜ ਜੀ ਨੂੰ ਵੀ ਗੁਰੂ ਸਾਹਿਬ ਜੀ ਮੁਕਤੀ ਦਾਤੇ ਨੇ, ਭੰਨਣ ਘੜਨ ਸਮਰੱਥ ਨੇ, ਰਿਜਕ ਸਾਰੀ ਸ੍ਰਿਸ਼ਟੀ ਦਾ ਸੱਚੇ ਪਾਤਸ਼ਾਹ ਜੀ ਦੇ ਹੱਥ 'ਚ ਹੈ। ਇਹ ਆਪਾਂ ਕਹਿੰਦੇ ਹਾਂ ਵੀ ਆਪਣੀ ਅੱਤ ਦੀ ਸ਼ਰਧਾ ਹੈ ਵੀ ਆਪਾਂ ਮਹਾਰਾਜ ਜੀ ਨੂੰ ਇੰਨਾ ਜਾਣਦੇ ਪਏ ਹਾਂ। ਪਰ ਇਹਦੋਂ ਵੀ ਅੱਗੇ ਇੱਥੇ ਸਾਡੇ ਕੋਲੋਂ ਤਾਂ ਸਮਝ ਲਓ ਸਾਡੀ ਜਿਹੜੀ ਮਨ ਦੀ ਉਡਾਰੀ ਆ ਜਾਂ ਖਿਆਲਾਂ ਦੀ ਵਿਚਾਰਾਂ ਦੀ ਖਤਮ ਹੋ ਜਾਂਦੀ, ਪਰ ਗੁਰੂ ਸਾਹਿਬ ਜੀ ਇਹਦੋਂ ਅੱਗੇ ਸਮਰੱਥ ਨੇ। ਮਹਾਰਾਜ ਜੀ ਦਾ ਆਪਾਂ ਵਚਨ ਪੜ੍ਹਦੇ ਨਾ, ਹਰਨ ਭਰਨ ਜਾ ਕਾ ਨੇਤਰ ਫੋਰ, ਕਹਿੰਦੇ ਅਕਾਲ ਪੁਰਖ ਇੰਨਾ ਸਮਰੱਥ ਹੈ ਅੱਖ ਬੰਦ ਕਰਕੇ ਖੋਲ੍ਹਣ ਦੇ ਸਮੇਂ ਵਿੱਚ ਇਹੋ ਜਿਹਾ ਬ੍ਰਹਿਮੰਡ ਨਾਸ ਕਰਕੇ ਦੁਬਾਰਾ ਬਣਾ ਸਕਦਾ ਉਹ। ਅਤੇ ਜੇ ਉਹਨੂੰ ਇਸ ਬੱਚੇ ਨੂੰ ਵੀ ਆਪਾਂ ਸੱਤ ਕਰਕੇ ਮੰਨਦੇ, ਫਿਰ ਸਮਝ ਲਓ ਆਪਣੀ ਪੂਰੀ ਸ਼ਰਧਾ ਪੂਰਾ ਵਿਸ਼ਵਾਸ ਹੈ ਆਪਾਂ ਤਾਂ ਸਮਰੱਥ ਮੰਨਿਆ। ਅਤੇ ਜੇ ਰੱਤੀ ਕੁ ਵੀ ਖਿਆਲ ਮਨ 'ਚ ਇਹ ਆਵੇ ਭਈ ਅੱਖ ਬੰਦ ਕਰਕੇ ਖੋਲ੍ਹਣ ਦੇ ਸਮੇਂ 'ਚ ਕਿਵੇਂ ਬ੍ਰਹਿਮੰਡ ਨਾਸ ਹੋ ਸਕਦਾ ਅਤੇ ਨਵਾਂ ਵੀ ਬਣ ਸਕਦਾ, ਪਰ ਗੁਰੂ ਸਾਹਿਬ ਜੀ ਦੇ ਤਾਂ ਬਚਨ ਨੇ ਉਹ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ। ਸਿਰਫ ਨੇਤਰ ਫੋਰ ਵਿੱਚ ਉਹ ਇਹੋ ਜਿਹਾ ਸੰਸਾਰ ਇਹੋ ਜਿਹੀ ਪ੍ਰਕਿਰਤੀ ਆ ਕੁਦਰਤ ਉਹ ਬਣਾ ਵੀ ਸਕਦੇ ਨਾਸ ਵੀ ਕਰ ਸਕਦੇ, ਇੰਨੇ ਸਮਰੱਥ ਨੇ। ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ, ਇੰਨਾ ਸਮਰੱਥ ਹੈ। ਜੋ ਕੁਝ ਵੀ ਆਪਾਂ ਮਹਾਰਾਜ ਜੀ ਨੂੰ ਸਮਝ ਕੇ ਸਤਸੰਗ ਦੀ ਜਾਣ ਕੇ ਮੱਥਾ ਟੇਕਾਂਗੇ ਉਸੇ ਤਰ੍ਹਾਂ ਦੀ ਦਾਤ ਆਪਣੀ ਝੋਲੀ 'ਚ ਪੈਂਦੀ ਹੈ। ਸੱਚੀ ਗੱਲ ਹੈ ਵੀ ਕਿੰਨਾ ਕੁ ਆਪਾਂ ਸਮਰੱਥ ਮੰਨਦੇ ਹਾਂ ਮਹਾਰਾਜ ਜੀ। ਇਸ ਲਈ ਪੁੱਛਿਆ ਸੀ ਕੀ ਜਾਣ ਕੇ ਮੱਥਾ ਟੇਕਿਆ, ਕਿਤੇ ਇਹ ਤਾਂ ਨਹੀਂ ਸਾਡੇ ਕਹਿਣ 'ਤੇ ਮੱਥਾ ਟੇਕ ਦਿੱਤਾ ਬਾਅਦ ਵਿੱਚ ਤੁਸੀਂ ਉਸ ਰੂਪ ਦੇਖੋ ਹੀ ਨਾ ਇਹਨਾਂ ਨੂੰ। ਤੀਸਰੇ ਪਾਸੇ ਨੇ ਆਖਿਆ ਸੀ ਮੇਰਾ ਰੂਪ ਜਾਣ ਕੇ ਮੱਥਾ ਟੇਕੋ ਕਿਉਂਕਿ ਮੇਰੇ 'ਚ ਇਹਦੇ 'ਚ ਹੁਣ ਕੋਈ ਭੇਦ ਨਹੀਂ ਰਹਿ ਗਿਆ। ਤਾਂ ਕਮਾਲ ਹੀ ਕਰਤੀ ਬਾਬਾ ਮੋਹਰੀ ਜੀ ਨੇ, ਉਹ ਕਹਿੰਦੇ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਜਾਣਦਾ, ਉਹਨਾਂ ਦਾ ਰੂਪ ਆਪ ਜੀ ਨੂੰ ਸਮਝਿਆ ਅਤੇ ਇਹਨਾਂ ਨੂੰ ਆਪ ਜੀ ਦਾ ਰੂਪ ਜਾਣਿਆ। ਮੈਂ ਮੇਰੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਅਤੇ ਚੌਥੇ ਪਾਤਸ਼ਾਹ ਜੀ ਵਿੱਚ ਕੋਈ ਫਰਕ ਨਹੀਂ ਹੈ, ਮੈਂ ਉਹੀ ਰੂਪ ਜਾਣ ਕੇ ਮੱਥਾ ਟੇਕਿਆ ਜੀ।
ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ।
ਜਿਹਨਾਂ ਸੇਵਕਾਂ ਨੂੰ ਸਤਸੰਗ ਜੀ ਮਹਾਰਾਜ ਜੀ ਦੇ ਹੁਕਮ ਦੀ ਸੋਝੀ ਆ ਜਾਂਦੀ ਨਾ, ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ, ਪਰਮ ਪਦਵੀ ਨੂੰ। ਅੱਗੇ ਵੀ ਮੈਂ ਇਹ ਇੱਕ ਦੋ ਵਾਰੀ ਬਚਨ ਸੁਣਾਇਆ, ਪਰ ਚਲੋ ਹੁਣ ਇਹ ਬਚਨ ਆ ਗਿਆ ਸਿਰਫ ਇੱਕ ਮਿੰਟ ਵਾਸਤੇ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਸੀ ਭਾਈ ਤੁਸੀਂ ਗੁਰੂ ਸਾਹਿਬ ਜੀ ਦੇ ਨਾਲ ਰਹੇ ਹੋ ਬਾਬਾ ਜੀ, ਕੀ ਰੂਪ ਕਰਕੇ ਦੇਖਿਆ? ਤਾਂ ਬਾਬਾ ਬੁੱਢਾ ਜੀ ਨੇ ਆਖਿਆ ਉਹ ਤਾਂ ਬ੍ਰਹਮ ਗਿਆਨੀ ਨੇ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਿਆ ਬਾਤਾਂ। ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਤਾਂ ਹੀ ਬਾਬਾ ਜੀ ਆਪ ਜੀ ਬ੍ਰਹਮ ਗਿਆਨੀ ਜੀ। ਭਾਈ ਬਾਲਾ ਜੀ ਨੂੰ ਆਖਿਆ ਤੁਸੀਂ ਗੁਰੂ ਸਾਹਿਬ ਜੀ ਦੇ ਨਾਲ ਰਹੇ ਹਾਂ, ਤੁਸੀਂ ਕੀ ਕਰਕੇ ਕੀ ਸਮਝਿਆ ਸੀ, ਕੀ ਜਾਣਿਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ? ਭਾਈ ਬਾਲਾ ਜੀ ਕਹਿੰਦੇ ਉਹ ਤਾਂ ਸ਼ਾਂਤ ਸਰੂਪ ਨੇ ਜੀ, ਸੰਤ ਰੂਪ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਠੀਕ ਹੈ, ਤਾਂ ਹੀ ਤੁਸੀਂ ਭਾਈ ਬਾਲਾ ਜੀ ਸ਼ਾਂਤ ਮਨ ਵਾਲੇ ਸੰਤ ਸਰੂਪ ਜੀ। ਫਿਰ ਬਾਬਾ ਬੁੱਢਾ ਜੀ ਨੇ ਆਖਿਆ ਮਹਾਰਾਜ ਆਪ ਵੀ ਤਾਂ ਦੱਸੋ ਨਾ, ਤੁਸੀਂ ਵੀ ਤਾਂ ਸੱਤ ਸਾਲ ਨਾਲ ਰਹੇ ਹੈ, ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੀ ਸਮਝਿਆ ਸੀ, ਕੀ ਜਾਣਿਆ? ਬੋਲੇ ਨਹੀਂ ਕਿੰਨੀ ਦੇਰ ਗੁਰੂ ਅੰਗਦ ਦੇ ਮਹਾਰਾਜ। ਫਿਰ ਜਦ ਨੇਤਰ ਖੋਲ੍ਹ ਕੇ ਆਖਿਆ ਉਹ ਇੰਨੀਆਂ ਸਿਫਤਾਂ ਕੀਤੀਆਂ ਉਹ ਤਿੰਨਾਂ ਲੋਕਾਂ ਦੇ ਮਾਲਕ ਨੇ, ਮੁਕਤੀ ਦਾ ਅਤੇ ਰਿਜਕ ਦਾ ਅਤੇ ਉਹ ਭੰਨਣ ਕਰਨ ਸਮਰੱਥ ਨੇ, ਬਹੁਤ ਜ਼ਿਆਦਾ ਮਹਾਰਾਜ ਜੀ ਦੇ ਗੁਣ ਗਾਏ। ਅਤੇ ਫਿਰ ਵੀ ਆਖਿਆ ਮੈਂ ਉਹਨਾਂ ਦੀ ਸਿਫਤ ਦੇ ਸਾਰੇ ਬੋਲ ਬੋਲ ਨਹੀਂ ਸਕਦਾ। ਬਾਬਾ ਬੁੱਢਾ ਜੀ ਨੇ ਚਰਨਾਂ 'ਤੇ ਮੱਥਾ ਲਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਆਖਿਆ ਸੀ ਤਾਂ ਹੀ ਸੱਚੇ ਪਾਤਸ਼ਾਹ ਆਪ ਜੀ ਤਿੰਨਾਂ ਲੋਕਾਂ ਦੇ ਮਾਲਕ ਬਣੇ ਬੈਠੇ ਜੀ, ਕਿਉਂਕਿ ਜਿਸ ਨਜ਼ਰ ਨਾਲ ਤੁਸੀਂ ਦੇਖਿਆ ਉਹੀ ਬਖਸ਼ਿਸ਼ ਤੁਹਾਡੇ ਉੱਪਰ ਹੋਈ। ਜਿਹਨੂੰ ਇਸ ਹੁਕਮ ਦੀ ਸਮਝ ਆ ਜਾਂਦੀ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ ਜੀ।
ਸੋ ਸਰੂਪ ਹੈ ਚੌਥੋ ਹੋਵਾ,
ਬਾਬਾ ਮੋਹਰੀ ਜੀ ਕਹਿੰਦੇ ਮੇਰੇ ਵਾਸਤੇ ਉਹੀ ਸਰੂਪ ਹੈ ਇਹ ਚੌਥੇ ਪਾਤਸ਼ਾਹ ਜੀ, ਜੋ ਗੁਰੂ ਨਾਨਕ ਪਾਤਸ਼ਾਹ ਜੀ ਸਨ, ਜੋ ਗੁਰੂ ਅੰਗਦ ਦੇਵ ਸਾਹਿਬ, ਜੋ ਆਪ ਜੀ ਸੋ।
ਸ੍ਰੀ ਗੁਰੂ ਰਾਮਦਾਸ ਇਮ ਜੋਵਾ,
ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਉਹਨਾਂ ਨੇ ਇਹ ਬਚਨ ਕੀਤੇ ਵੀ ਮੈਂ ਉਹ ਸਰੂਪ ਦੇਖਦਾ ਪਿਆ ਹਾਂ ਜੀ ਇਹਨਾਂ ਨੂੰ, ਚੌਥੇ ਪਾਤਸ਼ਾਹ ਜੀ ਨੂੰ।
ਸੁਣ ਗੁਰ ਜੋਤ ਸਭ ਭਏ ਪ੍ਰਸੰਨ,
ਕਹਿੰਦੇ ਸੁਣ ਕੇ ਨਾ ਜੀ ਮਹਾਰਾਜ ਜੀ ਤੇ ਪ੍ਰਸੰਨ ਹੋਏ। ਉਹਨਾਂ ਪੁੱਛਿਆ ਸੀ ਸਾਰੀਆਂ ਸਿੱਖ ਸੰਗਤਾਂ ਵੀ ਬਹੁਤ ਖੁਸ਼ ਤੇ ਪ੍ਰਸੰਨ ਹੋਈਆਂ।
ਪੁੱਤਰ ਮੋਹਰੀ ਤੂੰ ਬੜ ਧੰਨ,
ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੁੱਤਰ ਮੋਹਰੀ ਤੂੰ ਧੰਨ ਹੈ ਜਿਹਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਜਾਣ ਕੇ ਇਹਨਾਂ ਨੂੰ ਮੱਥਾ ਟੇਕਿਆ ਹੈ।
ਸਭ ਤੇ ਸ੍ਰੇਸ਼ਟ ਬੁੱਧਿ ਉਦਾਰੇ,
ਤੇਰੀ ਸਭ ਤੋਂ ਸ੍ਰੇਸ਼ਟ ਬੁੱਧੀ ਹੈ ਤੇ ਫਿਰ ਤੂੰ ਦਾਤਾ ਸਰੂਪ ਹੈ।
ਮਿਲਿਓ ਸਦਾ ਤੂੰ ਸੰਗ ਹਮਾਰੇ,
ਮਹਾਰਾਜ ਨੇ ਪ੍ਰਸੰਨ ਹੋ ਕੇ ਆਖਿਆ ਤੂੰ ਤੇ ਮੈਂ ਬਾਬਾ ਮੋਰੀ ਨੂੰ ਆਪਣੇ ਪੁੱਤਰ ਨੂੰ ਕਹਿੰਦੇ ਤੇਰੇ ਤੇ ਮੇਰੇ 'ਚ ਕੋਈ ਭੇਦ ਨਹੀਂ ਰਹਿ ਗਿਆ। ਜਿਵੇਂ ਭਾਈ ਬੱਲੂ ਨੂੰ ਆਖਿਆ ਸੀ ਨਾ ਤੂੰ ਤੇ ਮੈਂ ਇੱਕ ਹੀ ਰੂਪ ਹੈ, ਜਿਵੇਂ ਭਾਈ ਪਾਰਾ ਨੂੰ ਆਖਿਆ ਸੀ ਤੂੰ ਤੇ ਮੈਂ ਇੱਕ ਹੀ ਰੂਪ ਹੈ, ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਖਿਆ ਸੀ ਵੀ ਤੂੰ ਤੇ ਮੈਂ ਇੱਕ ਹੀ ਰੂਪ ਹੋ ਗਏ, ਇਸ ਕਰਕੇ ਇਹ ਵਡਿਆਈ ਅਸੀਂ ਤੁਹਾਨੂੰ ਦੇਣੀ ਚਾਹੁੰਦੇ ਆਪਣੀ ਉਮਰ ਦੇ ਕੇ। ਹੁਣ ਉਹੀ ਬਚਨ ਬਾਬਾ ਮੋਹਰੀ ਜੀ ਨੇ ਕੀਤਾ, ਤੂੰ ਸਾਡੇ ਵਿੱਚ ਭੇਦ ਹੋ ਗਿਆ ਹੈ।
ਗੋਹਰ ਪਾਇਓ ਸਬਨ ਕੇ ਮੋਹਰੀ ਨਾਮ ਮੋਹਰੀ ਤੋਹੇ।
ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਵੀ ਤੇਰਾ ਨਾਮ ਮੋਹਰੀ ਰੱਖਿਆ ਸੀ ਨਾ, ਅੱਜ ਤੂੰ ਸਾਰਿਆਂ ਦਾ ਮੋਹਰੀ ਹੋ ਗਿਆ, ਵਾਕਿਆ ਹੀ ਤੂੰ ਇਹ ਆਪਣੇ ਨਾਮ ਦੇ ਅੱਖਰਾਂ ਨੂੰ ਸਫਲਾ ਕਰ ਦਿੱਤਾ ਹੈ।
ਇਹਨੂੰ ਸਾਰਥ ਸੋ ਅਬਹਿ ਮਮ ਅਭੇਦਤਾ ਹੋਏ।
ਤੇਰੀ ਮੇਰੇ ਵਿੱਚ ਅਭੇਦਤਾ ਹੋ ਗਈ ਹੈ, ਕਿਉਂ? ਕਿਉਂਕਿ ਤੂੰ ਆਪਣੇ ਨਾਮ ਦੇ ਅੱਖਰਾਂ ਨੂੰ ਸਫਲੇ ਕਰ ਦਿੱਤਾ, ਤੈਨੂੰ ਮੋਹਰੀ ਕਹਿੰਦੇ ਨੇ ਸਾਰੇ, ਅੱਜ ਤੂੰ ਸਾਰਿਆਂ ਦਾ ਆਗੂ ਹੋ ਕੇ ਸਭ ਤੋਂ ਪਹਿਲਾਂ ਪਰਮੇਸ਼ਰ ਸਰੂਪ ਜਾਣ ਕੇ ਇਹਨਾਂ ਨੂੰ ਮੱਥਾ ਟੇਕਿਆ ਸਾਡਾ ਹੁਕਮ ਮੰਨ ਕੇ।
ਇੱਕੀ ਕੁੱਲ ਹੋਏ ਸੰਤੋ ਧਾਰੇ।
ਮਹਾਰਾਜ ਨੇ ਆਖਿਆ ਜੇ ਕੋਈ ਸੰਤ ਪਦਵੀ ਦੇ ਨੂੰ ਪ੍ਰਾਪਤ ਕਰ ਲਏ ਤੇ ਇੱਕੀ ਕੁਲਾਂ ਉਸ ਸੰਤ ਦੀਆਂ ਤਰ ਜਾਂਦੀਆਂ ਨੇ ਜਿਹੜਾ ਆਤਮ ਗਿਆਨੀ ਹੋਵੇ ਜੀ।
ਤੁਮਨੇ ਬਿਆਲੀ ਜਗ ਨਿਸਤਾਰੇ।
ਮਹਾਰਾਜ ਨੇ ਆਖਿਆ ਤੇਰੀਆਂ 42 ਕੁਲਾਂ ਜਗਤ ਤੋਂ ਤਰ ਜਾਣਗੀਆਂ। ਬਾਬਾ ਮੋਹਰੀ ਜੀ ਨੂੰ ਖੁਸ਼ ਹੋ ਕੇ ਬਚਨ ਕੀਤਾ ਹੈ।
ਸੁਣਤ ਮੋਹਰੀ ਕਹਿ ਬੜ ਭਾਗੇ।
ਆਖਿਆ ਬਾਬਾ ਮੋਹਰੀ ਜੀ ਨੇ ਜਦ ਮਹਾਰਾਜ ਜੀ ਦੇ ਪ੍ਰਸੰਤਾ ਵਾਲੇ ਬਚਨ ਸੁਣ ਕੇ, ਕੋਲ ਤਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਆ, ਪਰ ਇਹ ਬਾਬਾ ਮੋਹਰੀ ਜੀ ਨੂੰ ਉਹ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਬਚਨ ਕਰਦੇ ਪਏ ਨੇ ਬਾਕੀ ਸੰਗਤ ਨੂੰ ਦੱਸਣ ਵਾਸਤੇ ਭਾਈ ਜੇ ਹੁਕਮ ਮੰਨਦਾ ਗੁਰਮੁਖੋ, ਸੰਤ ਸਰੂਪ ਦੀਆਂ ਤਾਂ 21 ਕੁਲਾਂ ਤਰਦੀਆਂ ਨੇ, ਜਿਹੜਾ ਮਹਾਰਾਜ ਜੀ ਦੀ ਆਗਿਆ ਨੂੰ ਸਤ ਕਰਕੇ ਮੰਨ ਲੈਂਦਾ 42 ਕੁਲਾਂ ਉਹਦੀਆਂ ਤਰ ਜਾਂਦੀਆਂ। ਇਹ ਬਚਨ ਸੁਣ ਕੇ ਬਾਬਾ ਮੋਹਰੀ ਜੀ ਅੱਗੇ ਬੋਲੇ ਹਨ।
ਧਰਮ ਰਾਏ ਲੇਖਾ ਲੈ ਅੱਗੇ।
ਬਾਬਾ ਮੋਹਰੀ ਜੀ ਨੇ ਆਖਿਆ ਮਹਾਰਾਜ ਪਿਤਾ ਸਤਿਗੁਰੂ ਜੀ, ਜਦੋਂ ਸਰੀਰ ਛੱਡ ਕੇ ਜਾਈਏ ਤੇ ਧਰਮਰਾਜ ਜਿੱਥੇ ਲੇਖਾ ਲੈਂਦਾ ਹੈ ਸਾਡੇ ਸਾਰੇ ਕਰਮਾਂ ਦਾ,
ਇਹ ਲੇਖੇ ਤੇ ਸਭ ਛੁੱਟ ਜਾਈਏ।
ਜਦੋਂ ਉਸ ਲੇਖੇ ਤੋਂ ਛੁਟਕਾਰਾ ਹੋ ਜਾਵੇ, ਜੇ ਉਥੋਂ ਬੰਦ ਖਲਾਸੀ ਹੋ ਜਾਵੇ ਤਾਂ
ਤਬ ਉਧਾਰ ਨਿਜ ਕੁਲ ਕੋ ਪਈਏ।
ਉਸ ਵੇਲੇ ਮੰਨਿਆ ਜਾਂਦਾ ਵੀ ਠੀਕ ਹੈ, ਮੈਂ ਆਪ ਤਰ ਗਿਆ ਤੇ ਹੁਣ ਮੇਰੀ ਕੁਲ ਦਾ ਵੀ ਕੋਈ ਤਰ ਸਕਦਾ, ਤੇ ਜੇ ਲੇਖੇ ਵੇਲੇ ਬੰਦਾ ਆਪ ਹੀ ਫਸ ਜਾਂਦਾ ਉਹ ਆਪਣਾ ਲੇਖਾ ਨਹੀਂ ਨਿਬੜਦਾ, ਉਹਦੀ ਕੁਲ ਕਿਵੇਂ ਤਰੇਗੀ?
ਸੁਣ ਗੁਰ ਕਹਿਓ ਅਸ਼ਤ ਤਨ ਮੋਹੀ।
ਮਹਾਰਾਜ ਜੀ ਨੇ ਬਾਬੇ ਮੋਹਰੀ ਦਾ ਇਹ ਬਚਨ ਸੁਣ ਕੇ ਆਖਿਆ, ਪੁੱਤਰ ਮੇਰੇ ਸਰੀਰ ਦੇ ਹੁੰਦਿਆਂ, ਅਜੇ ਤਾਂ ਸੱਚਖੰਡ ਜਾਣਾ ਨਾ ਮੈਂ ਸਰੀਰ ਛੱਡਣਾ, ਮੇਰੇ ਸਰੀਰ ਦੇ ਹੁੰਦਿਆਂ ਹੀ
ਲੇਖਾ ਦਿਓ ਚੁਕਾਏ ਜੇ ਹੋਈ।
ਇਹ ਤੇਰਾ ਲੇਖਾ ਅਸੀਂ ਪਹਿਲਾਂ ਹੀ ਖਤਮ ਕਰ ਦਿੱਤਾ, ਤੈਨੂੰ ਕਿਸੇ ਧਰਮਰਾਜ ਨੂੰ ਜਾ ਕੇ ਲੇਖਾ ਨਹੀਂ ਦੇਣਾ ਪਵੇਗਾ।
ਧਰਮ ਰਾਏ ਕੇ ਨਿਕਟ ਨਾ ਜਾਏ ਹੋ।
ਤੈਨੂੰ ਧਰਮ ਰਾਜੇ ਦੇ ਕੋਲ ਜਾਣਾ ਹੀ ਨਹੀਂ ਪੈਣਾ, ਇਹ ਆਪਣੇ ਸਾਹਿਬਜ਼ਾਦੇ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ, ਤੇ ਇਹ ਬਚਨ ਸਾਰੇ ਸਿੱਖਾਂ ਵਾਸਤੇ ਹੀ ਹੈ। ਸਤਿਗੁਰ ਪੂਰਾ ਸਾਚ ਕਹੇ, ਨਾਮ ਤੇਰੇ ਕੀ ਮੁਕਤੇ ਬੀਤੀ ਜਮਕਾ ਮਾਰਗ ਦੂਰ ਰਹੇ ਹੋ, ਸੱਚੇ ਪਾਤਸ਼ਾਹ ਦੇ ਬਚਨ ਕਹਿੰਦੇ। ਗੁਰੂ ਸਾਹਿਬ ਜੀ ਦਾ ਸੱਚਾ ਬਚਨ ਹੈ ਗੁਰਮੁਖੋ, ਜਿਹੜਾ ਨਾਮ ਜਪਣ ਵਾਲਾ ਉਹਦਾ ਰਸਤਾ ਵੱਖਰਾ ਹੁੰਦਾ, ਜਿਹਨੇ ਜਮਾਂ ਕੋਲ ਜਾਣਾ ਆਮ ਸੰਸਾਰੀ ਬੰਦਾ ਉਹਦਾ ਰਸਤਾ ਵੱਖਰਾ ਹੁੰਦਾ। ਇਸ ਲਈ ਆਖਿਆ ਪੁੱਤਰ ਮੋਹਰੀ, ਤੈਨੂੰ ਤੇ ਧਰਮਰਾਜ ਕੋਲੇ ਜਾਣਾ ਹੀ ਨਹੀਂ ਪੈਣਾ, ਅਸੀਂ ਆਪਣੇ ਸਰੀਰ ਦੇ ਹੁੰਦਿਆਂ ਤੇਰਾ ਲੇਖਾ ਜੋਖਾ ਖਤਮ ਕਰ ਦਿੱਤਾ ਹੈ।
ਪੰਥ ਅਪਰ ਹੀ ਹਮ ਟਿਗ ਐਹੋ।
ਤੇਰਾ ਵੱਖਰਾ ਰਸਤਾ ਹੋਵੇਗਾ, ਤੂੰ ਵੱਖਰੇ ਰਸਤੇ ਤੇ ਚੱਲ ਕੇ ਸਾਡੇ ਕੋਲ ਆਵੇਗਾ, ਤੈਨੂੰ ਜੰਮਪੁਰੀ ਜਾਣ ਦੀ ਲੋੜ ਨਹੀਂ ਪਵੇਗੀ।
ਤੂੰ ਮਮ ਸਿੱਖ ਪਨੀਤ ਸੋ ਭਇਓ,
ਕਿਉਂਕਿ ਤੂੰ ਸਾਡਾ ਸਿੱਖ ਹੈ ਔਰ ਬਹੁਤ ਪਵਿੱਤਰ ਮਨ ਵਾਲਾ ਹੋ ਗਿਆ ਹੈ।
ਸਿੱਖੀ ਪਦ ਮੈਂ ਤੋ ਕਹੋ ਦਿਓ,
ਤੈਨੂੰ ਵੱਡੀ ਸਿੱਖੀ ਦੀ ਪਦਵੀ ਬਖਸ਼ ਦਿੱਤੀ। ਜਦੋਂ ਸ਼੍ਰੋਮਣੀ ਸਿੱਖਾਂ ਦਾ ਜ਼ਿਕਰ ਆਵੇਗਾ ਉਹਦੇ ਵਿੱਚ ਤੇਰਾ ਵੀ ਨਾਮ ਹੋਇਆ ਕਰੇਗਾ।
ਸੰਤਤ ਬ੍ਰਦ ਹੈ ਸਮੂਹ ਤੁਮਾਰੀ,
ਤੇਰੀ ਜਿਹੜੀ ਸੰਤਾਨ ਹੈ ਉਹਦੇ ਵਿੱਚ ਬਹੁਤ ਵਾਧਾ ਹੋਵੇਗਾ।
ਤਿੰਨ ਕੋ ਸਿੱਖੀ ਦੀਨ ਅਗਰ,
ਅਸੀਂ ਤੇਰੀ ਸਾਰੀ ਸੰਤਾਨ ਨੂੰ ਹੀ ਸਿੱਖੀ ਦੀ ਪਦਵੀ ਦੇ ਦਿੱਤੀ ਹੈ।
ਤੁਵ ਕੁਲ ਪੂਜੇ ਮੋਕਹੁ ਨੀਤ।
ਮਹਾਰਾਜ ਨੇ ਕਿਹਾ ਤੇਰੀ ਕੋਲ ਸਾਰੀ ਜਿਹੜੀ ਸਾਨੂੰ ਪੂਜੇਗੀ, ਭਾਵ ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਭਾਵਨਾ ਰੱਖੇਗੀ।
ਅਪਰ ਨਚੀਤ ਧਰੇ ਕਬ ਪ੍ਰੀਤ,
ਕਦੀ ਵੀ ਤੇਰੀ ਸੰਤਾਨ ਦੇ ਜਿਹਨਾਂ ਲੋਕਾਂ ਦੀ ਹੋਰ ਕਿਤੇ ਪ੍ਰੀਤੀ ਨਾ ਜਾਵੇਗੀ ਜਿਹੜੇ ਗੁਰੂ ਘਰ ਨਾਲ ਜੁੜ ਕੇ ਰਹਿਣਗੇ।
ਇਮ ਸੰਵਾਦ ਸੁਣਿਓ ਜਬ ਕੰਨ,
ਉਹਨਾਂ ਸਾਰਿਆਂ ਉੱਤੇ ਬਖਸ਼ਿਸ਼ ਹੋਵੇਗੀ। ਇਹ ਬਖਸ਼ਿਸ਼ ਦੇ ਬਚਨ ਜਦੋਂ ਸਾਰਿਆਂ ਨੇ ਆਪਣੇ ਕੰਨਾਂ ਨਾਲ ਸੁਣੇ, ਬਾਬਾ ਮੋਹਰੀ ਜੀ ਨੇ ਵੀ ਸੁਣੇ,
ਰਾਮਦਾਸ ਜੀ ਕੀਨ ਬਖਾਨਾ।
ਉਸ ਵੇਲੇ ਫਿਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਦੋਂ ਇੰਨੀਆਂ ਬਖਸ਼ਾਂ ਆਪਣੇ ਪੁੱਤਰ ਤੇ ਸਿਰਫ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਕਰਕੇ ਚੌਥੇ ਪਾਤਸ਼ਾਹ ਜੀ ਨੂੰ, ਤੀਸਰੇ ਪਾਤਸ਼ਾਹ ਜੀ ਨੇ ਇੰਨੀਆਂ ਬਖਸ਼ਾਂ ਦਿੱਤੀਆਂ, ਫਿਰ ਚੌਥੇ ਪਾਤਸ਼ਾਹ ਜੀ ਬੋਲੇ ਹੱਥ ਜੋੜ ਕੇ, ਧੰਨ ਗੁਰੂ ਰਾਮਦਾਸ ਸਾਹਿਬ ਜੀ
ਅਧਿਕ ਪ੍ਰੇਮ ਲੋਚਨ ਜਲ ਸ਼ਾਵ।
ਕਹਿੰਦੇ ਬਹੁਤ ਪ੍ਰੇਮ ਨਾਲ ਉੱਠ ਕੇ ਚੌਥੇ ਪਾਤਸ਼ਾਹ ਜੀ ਨੇ ਹੱਥ ਜੋੜ ਲਿਆ ਤੇ ਉਹਨਾਂ ਦੇ ਨੇਤਰਾਂ ਚ ਪਾਣੀ ਆ ਗਿਆ, ਉਸ ਵੇਲੇ ਪ੍ਰੇਮ ਦਾ ਬਰਾਗ ਦਾ ਜਲ ਜੀ।
ਗੁਰ ਚਰਿੱਤਰ ਹੇਰਤ ਬਿਸਮਾਵਾ,
ਮਹਾਰਾਜ ਜੀ ਦੇ ਕੌਤਕ ਦੇਖ ਕੇ ਚੌਥੇ ਪਾਤਸ਼ਾਹ ਜੀ ਬਹੁਤ ਹੈਰਾਨ ਵੀ ਨੇ, ਖੁਸ਼ ਵੀ ਹਨ, ਪ੍ਰਸੰਨ ਵੀ ਹਨ।
ਸ਼੍ਰੀ ਪ੍ਰਭ ਮੁਝ ਸਿੱਖੀ ਪਦ ਦੀ ਜਹ,
ਜੋੜ ਕੇ ਚੌਥੇ ਪਾਤਸ਼ਾਹ ਜੀ ਨੇ ਤੀਸਰੇ ਪਾਤਸ਼ਾਹ ਜੀ ਨੂੰ ਆਖਿਆ, ਮਹਾਰਾਜ ਸਿੱਖੀ ਦੀ ਪਦਵੀ ਜਿਹੜੀ ਆਪ ਜੀ ਨੇ ਆਪਣੇ ਪੁੱਤਰ ਨੂੰ ਦਿੱਤੀ, ਮੈਨੂੰ ਵੀ ਸਿੱਖੀ ਦੀ ਪਦਵੀ ਦੇ ਦਿਓ ਤੁਸੀਂ ਕਿਰਪਾ ਕਰਕੇ।
ਆਪ ਮੋਹਰੀ ਕਹੋ ਗੁਰ ਕੀਜੇ,
ਤੇ ਜਿਹੜਾ ਗੁਰੂ ਬਣਾਉਣਾ ਮਹਾਰਾਜ ਮੈਨੂੰ ਨਾ ਤੁਸੀਂ ਬਣਾਓ, ਆਪਣੇ ਇਸ ਸਾਹਿਬਜ਼ਾਦੇ ਬਾਬੇ ਮੋਹਰੀ ਨੂੰ ਬਣਾ ਦਿਓ ਤੁਸੀਂ, ਤੇ ਜਿਹੜੀ ਕਿਰਪਾ ਸਿੱਖ ਹੋਣ ਦੀ ਇਹਨਾਂ ਤੇ ਕੀਤੀ ਹੈ, ਮੈਨੂੰ ਸਿਰਫ ਤੁਸੀਂ ਆਪਣੀ ਸਿੱਖੀ ਬਖਸ਼ ਦਿਓ, ਕਿਰਪਾ ਮੇਰੇ ਤੇ ਕਰੋ।
ਮੈਂ ਹਾਂ ਦਾਸ ਆਪ ਕੋ ਜੈਸੇ,
ਜਿਸ ਤਰ੍ਹਾਂ ਮੈਂ ਆਪ ਜੀ ਦਾ ਦਾਸ ਹਾਂ, ਸੇਵਕ ਹਾਂ।
ਨਿਜ ਮਨ ਤੇ ਜਾਣਤ ਇਨ ਤੈਸੇ,
ਆਪਣੇ ਮਨ ਤੋਂ ਮੈਂ ਉਸੇ ਤਰ੍ਹਾਂ ਹੀ ਇਹਨਾਂ ਨੂੰ ਜਾਣਾਂਗਾ। ਬਾਬਾ ਮੋਹਰੀ ਜੀ ਨੂੰ ਤੁਸੀਂ ਇਹਨਾਂ ਨੂੰ ਗੁਰਤਾ ਗੱਦੀ ਦੇ ਸੰਘਾਸਨ ਤੇ ਬਿਠਾਲ ਦਿਓ, ਜਿਵੇਂ ਮੈਂ ਤੁਹਾਡਾ ਦਾਸ ਹੈ ਸਾਰੀ ਉਮਰ ਇਸੇ ਤਰ੍ਹਾਂ ਇਹਨਾਂ ਦਾ ਦਾਸ ਬਣ ਕੇ ਰਹਾਂਗਾ।
ਗੁਰਤਾ ਉਚਿਤ ਜੋਗਮ ਤੁਮ ਨੰਦਨ,
ਮਹਾਰਾਜ ਤੁਹਾਡੇ ਜਿਹੜੇ ਸਾਹਿਬਜ਼ਾਦੇ ਨੇ ਉਹੀ ਗੁਰਤਾ ਦੇ ਯੋਗ ਹਨ।
ਮੋਕ ਉਚਿਤ ਇਨਹੁ ਪਗ ਬੰਦਨ,
ਮੇਰੇ ਵਾਸਤੇ ਤਾਂ ਯੋਗ ਹੈ ਆਪ ਜੀ ਦੇ ਸਾਹਿਬਜ਼ਾਦਿਆਂ ਨੂੰ ਮੱਥਾ ਟੇਕਿਆ ਕਰਾਂ, ਇਸ ਕਰਕੇ ਮੈਨੂੰ ਤੁਸੀਂ ਸਿੱਖੀ ਦੀ ਪਦਵੀ ਮੈਨੂੰ ਦਿਓ ਮਹਾਰਾਜ, ਇਹ ਬਾਬੇ ਮੋਹਰੀ ਨੂੰ ਤੁਸੀਂ ਗੁਰੂ ਬਣਾ ਦਿਓ।
ਸ੍ਰੀ ਗੁਰ ਸੁਣਤ ਪ੍ਰਸੰਗ ਚਤਰ,
ਜਦੋਂ ਹੱਥ ਜੋੜ ਕੇ ਬਹੁਤ ਪ੍ਰੇਮ ਵਿੱਚ ਭਿੱਜੀ ਹੋਈ ਬੇਨਤੀ ਚੌਥੇ ਪਾਤਸ਼ਾਹ ਜੀ ਨੇ ਕੀਤੀ, ਉਹਨਾਂ ਦੀ ਇਹ ਬੇਨਤੀ ਸੁਣ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਗਿਓਂ ਬਚਨ ਕੀਤਾ ਜੀ।
ਹਮਨੇ ਦੇਨੋ ਹੁਤੋ ਤੁਮਾਰ,
ਆਖਿਆ ਨਹੀਂ ਨਹੀਂ ਪੁਰਖਾ, ਇਹ ਤੇ ਤੇਰਾ ਅਸੀਂ ਦੇਣਾ ਦੇਣਾ ਹੀ ਸੀ, ਇਹ ਬਖਸ਼ਿਸ਼ ਸਿਰਫ ਤੇਰੇ ਉੱਤੇ ਹੀ ਹੋਣੀ ਹੈ।
ਪੂਰਬ ਕਹਿਓ ਹੁਤੋ ਵਰਦਾਨ,
ਇਹ ਪਹਿਲਾ ਵਚਨ ਹੋਇਆ ਹੋਇਆ ਇਹ ਪੂਰਬਲੀ ਬਖਸ਼ਿਸ਼ ਹੈ ਜਿਹੜੀ ਸਿਰਫ ਤੇਰੇ ਉੱਪਰ ਹੀ ਹੋਣੀ ਹੈ।
ਤਿਸ ਕੋ ਦੇਣ ਸਮੂਹ ਅਬ ਜਨ,
ਇਹ ਹੁਣ ਜਿਹੜੀ ਬਖਸ਼ਿਸ਼ ਤੇਰੀ ਝੋਲੀ ਵਿੱਚ ਵਡਿਆਈ ਪਾਉਣੀ ਉਹ ਸਮਾਂ ਆ ਗਿਆ, ਇਸ ਕਰਕੇ ਬਖਸ਼ਿਸ਼ ਅਸੀਂ ਤੈਨੂੰ ਦਿੱਤੀ ਹੈ।
ਅਤ ਗਰੀਬ ਇਹ ਸੰਤਤ ਮੇਰੀ,
ਮਹਾਰਾਜ ਨੇ ਆਖਿਆ ਹਿਰਦੇ ਦੀ ਗਰੀਬੀ ਧਾਰਨ ਕਰਕੇ ਰੱਖੇਗੀ ਮੇਰੀ ਸੰਤਾਨ, ਇਹ ਵੀ ਤੂੰ ਯਾਦ ਰੱਖਣਾ।
ਨਿਰਹੰਕਾਰ ਨਾ ਹੋਏ ਕਿਸ ਬੇਬੈਰੀ,
ਇਹ ਸਾਡੇ ਬੱਚੇ ਹੰਕਾਰ ਤੋਂ ਰਹਿਤ ਹੋਣਗੇ ਤੇ ਸਾਡੀ ਸੰਤਾਨ ਤੁਹਾਡੇ ਨਾਲ ਵੈਰ ਬਿਲਕੁਲ ਨਹੀਂ ਕਰੇਗੀ। ਚੌਥੇ ਪਾਤਸ਼ਾਹ ਜੀ ਨੂੰ ਤੀਸਰੇ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਮੇਰੀ ਸੰਤਾਨ ਤੁਹਾਡੇ ਨਾਲ ਵੈਰ ਨਹੀਂ ਕਰੇਗੀ, ਹਿਰਦੇ ਦੀ ਨਿਮਰਤਾ ਧਾਰ ਕੇ ਰੱਖਣਗੇ, ਇਸ ਕਰਕੇ ਤੁਸੀਂ ਕੋਈ ਫਿਕਰ ਨਾ ਕਰੋ, ਇਹ ਬਖਸ਼ਿਸ਼ ਤੁਹਾਡੇ ਉੱਪਰ ਹੀ ਹੋਣੀ ਸੀ, ਇਸ ਕਰਕੇ ਤੁਹਾਡੇ ਉੱਪਰ ਹੀ ਕੀਤੀ ਹੈ।
ਕੀਜੇ ਇਨ ਕੀ ਨਿਤ ਪ੍ਰਤਪਾਲ,
ਇਹਨਾਂ ਦੀ ਸਾਡੇ ਬੱਚਿਆਂ ਦੀ ਸਾਡੀ ਸੰਤਾਨ ਦੀ ਤੁਸੀਂ ਬੜੇ ਪ੍ਰੇਮ ਨਾਲ ਪ੍ਰਤਪਾਲਣਾ ਕਰਨੀ, ਕਿਉਂ? ਕਿਉਂਕਿ ਇਸ ਵੇਲੇ ਸਮਰੱਥ ਗੁਰੂ ਦੀ ਪਦਵੀ ਤੇ ਹੋ ਤੁਸੀਂ।
ਮਿਲੇ ਰਹੋ ਕਰ ਪ੍ਰੀਤ ਵਿਸਾਲ,
ਬਹੁਤ ਪ੍ਰੇਮ ਨਾਲ ਤੁਸੀਂ ਸਾਡੇ ਬੱਚਿਆਂ ਨੂੰ ਅੱਗਿਓਂ ਇਹਨਾਂ ਦੇ ਬੱਚਿਆਂ ਨੂੰ ਮਿਲਣਾ ਹੈ।
ਆਨ ਇਕੱਤਰ ਭਇਓ ਪਰਿਵਾਰ,
ਇਹਨੇ ਜਿਹਨੂੰ ਸਾਰਾ ਪਰਿਵਾਰ ਵੀ ਉੱਥੇ ਇਕੱਠਾ ਹੋ ਗਿਆ ਜਦੋਂ ਇਹ ਬਚਨ ਬਲਾਸ ਚੱਲਦੇ ਪਏ ਸਨ ਜੀ।
ਫੇਰ ਸਤਿਗੁਰ ਕੇ ਵਿਵਹਾਰ,
ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਾਰਾ ਵਿਹਾਰ, ਸਾਰਾ ਕੌਤਕ ਸਾਰੇ ਪਰਿਵਾਰ ਨੇ, ਸਾਰੀਆਂ ਸੰਗਤਾਂ ਨੇ ਦੇਖਿਆ ਜੀ।
ਉੱਠ ਕਰ ਵੱਡ ਭਾਗਨ ਤਬ ਭਾਨੀ,
ਉਸ ਵੇਲੇ ਬੀਬੀ ਭਾਨੀ ਜੀ ਵੱਡੇ ਭਾਗਾਂ ਵਾਲੀ ਉੱਠ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਦੇ ਸਾਹਮਣੇ ਖੜੇ ਹਨ ਹੱਥ ਜੋੜ ਕੇ।
ਪਿਤਾ ਆਗੇ ਕਰ ਜੋਰ ਬਖਾਨੀ,
ਹੱਥ ਜੋੜ ਕੇ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਏਦਾਂ ਬੇਨਤੀ ਕੀਤੀ ਜੀ।
ਹੇ ਪ੍ਰਭ ਤੁਮ ਬਖਸ਼ੀ ਗੁਰਿਆਈ,
ਆਖਿਆ ਹੇ ਪ੍ਰਭੂ ਜੀ ਤੁਸਾਂ ਇਹ ਗੁਰਿਆਈ ਦੀ ਵੱਡੀ ਬਖਸ਼ਿਸ਼ ਜੋ ਮੇਰੇ ਪਤੀ ਉੱਪਰ ਕੀਤੀ ਹੈ,
ਰਹੇ ਹਮਾਰੇ ਬੰਸ਼ ਸਦਾਈ,
ਤੇ ਮੈਂ ਇਹ ਬੇਨਤੀ ਕਰਦੀ ਵੀ ਇਹ ਬਖਸ਼ਿਸ਼ ਹੁਣ ਸਦਾ ਵਾਸਤੇ ਸਾਡੇ ਘਰ ਵਿੱਚ ਸਾਡੀ ਕੁਲ ਵਿੱਚ ਹੀ ਰਹਿਣੀ ਚਾਹੀਦੀ ਹੈ।
ਹੋਏ ਨਾ ਅਸ ਕੋ ਦਾਸ ਅਗਾਰੀ,
ਅਗਾਂਹ ਵਾਸਤੇ ਕੋਈ ਐਸਾ ਦਾਸ ਤੁਹਾਡੀ ਸੇਵਾ ਕਰਕੇ ਇਹ ਬਖਸ਼ਿਸ਼ ਨਾ ਲੈ ਜਾਵੇ।
ਪਰ ਸੇਵਾ ਲੇ ਮੈਂ ਪਦ ਭਾਰੀ,
ਜਿਵੇਂ ਬਹੁਤ ਵੱਡੀ ਭਾਰੀ ਪਦਵੀ ਸੇਵਾਦਾਰਾਂ ਨੂੰ ਮਿਲਦੀ ਆਈ ਪਿੱਛੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ, ਗੁਰੂ ਅੰਗਦ ਦੇਵ ਸਾਹਿਬ ਜੀ ਤੋਂ, ਮੈਂ ਚਾਹੁੰਦੀ ਹਾਂ ਹੁਣ ਇਹ ਜਿਹੜੀ ਗੁਰਤਾ ਗੱਦੀ ਦੀ ਪਦਵੀ ਹੈ ਇਹ ਸਾਡੀ ਅੰਸ਼ ਬੰਸ ਵਿੱਚ ਹੀ ਰਹੇ, ਸਾਡੀ ਕੁਲ ਵਿੱਚ ਰਹੇ, ਕਿਸੇ ਸੇਵਾਦਾਰ ਨੂੰ ਨਾ ਮਿਲੇ।
ਬਾਹਰ ਨਿਜ ਦੇਹੋ ਨਾ ਜਾਵਹਿ ਆਨ,
ਮਹਾਰਾਜ ਕਿਰਪਾ ਕਰਕੇ ਵਰ ਦੇ ਦਿਓ, ਇਹ ਬਚਨ ਕਰ ਦਿਓ ਵੀ ਹੋਰ ਕਿਸੇ ਕੋਲ ਸਾਡੀ ਕੁਲ ਵਿੱਚੋਂ ਜਾਵੇ ਨਾ ਇਹ।
ਰਹੇ ਸਥਿਰ ਅਬ ਇਸ ਹੀ ਥਾਨ,
ਹੁਣ ਇਹ ਗੁਰਤਾ ਗੱਦੀ ਇਸੇ ਸੋਢੀਆਂ ਦੀ ਕੁਲ ਵਿੱਚ ਹੀ ਸਥਿਰ ਹੋ ਜਾਵੇ, ਐਸਾ ਵੀ ਤੁਸੀਂ ਕਿਰਪਾ ਕਰੋ ਜੀ।
ਸੁਣਤ ਕਿਰਪਾਲ ਹੋਏ ਬਚਨ ਕਹੇ,
ਕਹਿੰਦੇ ਇਹ ਆਪਣੀ ਪੁੱਤਰੀ ਦੀ ਬੇਨਤੀ ਸੁਣ ਕੇ ਕਿਰਪਾਲੂ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਨੇ ਇੱਦਾਂ ਬਚਨ ਆਖਿਆ।
ਨਹਿ ਕਿਤ ਜਾਹੇ ਤੁਮ ਕਰ ਰਹੇ,
ਆਖਿਆ ਠੀਕ ਹੈ ਪੁੱਤਰ ਜੇ ਤੂੰ ਇੱਦਾਂ ਕਹਿੰਦੀ ਆ ਤੇ ਫਿਰ ਠੀਕ ਹੈ, ਇਹ ਗੁਰਤਾ ਗੱਦੀ ਹੁਣ ਤੁਹਾਡੀ ਕੁਲ ਵਿੱਚ ਹੀ ਰਹੇਗੀ, ਤੁਹਾਡੀ ਕੁਲ ਤੋਂ ਬਾਹਰ ਨਹੀਂ ਜਾਵੇਗੀ।
ਤਉ ਬਿਮਲ ਸਲਤਾ ਜਲ ਚਲਤਾ,
ਪਰ ਮਹਾਰਾਜ ਨੇ ਆਖਿਆ ਇੱਕ ਗੱਲ ਹੁੰਦੀ ਹੈ ਪੁੱਤਰੀ, ਨਦੀ ਦਾ ਪਾਣੀ ਜੇ ਚੱਲਦਾ ਰਹੇ ਤਾਂ ਹੀ ਨਿਰਮਲ ਹੁੰਦਾ ਹੈ।
ਪਾਏ ਹੋ ਬੰਧਨ ਆਗੇ ਢਲਤ,
ਜੇ ਉਹਨੂੰ ਆਪਾਂ ਰੋਕਣ ਦਾ ਯਤਨ ਕਰਾਂਗੇ ਤੇ ਫਿਰ ਉਹ ਵਿਘਨ ਖੜੇ ਕਰਦਾ ਹੈ, ਨਦੀ ਦਾ ਪਾਣੀ ਨਿਰਮਲ ਤਾਂ ਹੀ ਹੁੰਦਾ ਅੱਗੇ ਚੱਲਦਾ ਜਾਂਦਾ ਹੈ। ਤਾਂ
ਤੂੰ ਕਲੇਸ਼ ਉਪਦਰਵ ਭਰੇ,
ਤੂੰ ਕਹਿ ਤਾਂ ਦਿੱਤਾ ਵੀ ਇਹ ਹੁਣ ਜਿਹੜੀ ਵਡਿਆਈ ਸਾਡੀ ਕੋਲ ਸਾਡੀ ਵੰਸ਼ ਵਿੱਚ ਰਹੇ, ਪਰ ਇਹ ਜਾਣ ਲਾ ਵੀ ਉਪੱਦਰ ਬਹੁਤ ਵੱਡੇ ਹੋਣਗੇ ਜੇ ਇਹਨੂੰ ਆਪਾਂ ਰੋਕਣ ਦਾ ਯਤਨ ਕਰਾਂਗੇ ਨਾ ਇੱਕੋ ਕੋਲ ਵਿੱਚ, ਤੇ ਅੱਗੇ ਚੱਲ ਕੇ ਕਸ਼ਟ ਵਾਲਾ ਸਮਾਂ ਆਵੇਗਾ।
ਜਿਨ ਕੋ ਨਾ ਸਕੇ ਨਿਰਵਾਰੇ,
ਜੇ ਤੇਰੀ ਕੁਲ ਤੋਂ ਬਿਨਾਂ ਉਸ ਕਸ਼ਟ ਨੂੰ ਕੋਈ ਨਿਵਾਰ ਵੀ ਨਹੀਂ ਸਕੇਗਾ, ਆਉਣਗੇ ਕਸ਼ਟ, ਪਰ ਜੇ ਤੂੰ ਹੁਣ ਆਖਿਆ ਨਾ ਰਹੇ ਤੇ ਰਹੇਗੀ ਵੀ ਤੇਰੀ ਵੰਸ਼ ਵਿੱਚ ਹੀ, ਪਰ ਇਸ ਵੰਸ਼ ਵਿੱਚ ਏਡੇ ਮਹਾਨ ਪੁਰਸ਼ ਉਤਪੰਨ ਹੋਣਗੇ ਉਸ ਕਸ਼ਟ ਨੂੰ ਸਿਰਫ ਉਹ ਹੀ ਆਪਣੇ ਉੱਤੇ ਝੱਲ ਸਕਦੇ ਹਨ।
ਲਕਸ਼ਮੀ ਸ਼੍ਰੀ ਨਾਨਕ ਢਿੱਗ ਗਈ,
ਮਹਾਰਾਜ ਨੇ ਆਖਿਆ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਮਾਇਆ ਦਾਸੀ ਬਣ ਕੇ ਗਈ। ਜਦੋਂ
ਦੁਆਦਸ਼ ਕੋਸ ਦੂਰ ਥਿਰ ਥਈ,
ਕਹਿੰਦੇ 12 ਕੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੋਂ ਪਰੇ ਰੋਕ ਕੇ ਰੱਖਿਆ ਲਕਸ਼ਮੀ ਨੂੰ, ਮਾਇਆ ਨੂੰ।
ਖਸ਼ਟ ਕੋਸ ਸ਼੍ਰੀ ਅੰਗਦ ਰਾਖੀ,
ਇਹ 6 ਕੋ ਆਪਣੇ ਤੋਂ ਦੂਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਇਆ ਰੋਕ ਕੇ ਰੱਖੀ ਸੀ।
ਨਿਕਟ ਹੋਣ ਕੋ ਤਿੰਨ ਪਾਖੀ।
ਕਹਿੰਦੇ ਨੇ ਬੇਨਤੀਆਂ ਕੀਤੀਆਂ ਮਾਇਆ ਨੇ, ਪਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹਦੂ ਅੱਗੇ ਇਹਦੂ ਨੇੜੇ ਆਉਣ ਨਹੀਂ ਦਿੱਤਾ ਹੈ।
ਆਨ ਹਮਾਰੇ ਠਾਡੀ ਦੁਆਰ,
ਫਿਰ ਸਾਡੇ ਦਰਵਾਜੇ ਤੇ ਆਣ ਕੇ ਖੜੀ ਹੋ ਗਈ ਇਹ ਮਾਇਆ।
ਕਰਿਓ ਆਪਣੋ ਜੋਰੇ ਉਧਾਰ,
ਕਹਿੰਦੇ ਬਹੁਤ ਬੇਨਤੀਆਂ ਕੀਤੀਆਂ ਅੰਦਰ ਆਉਣ ਵਾਸਤੇ, ਪ੍ਰਵੇਸ਼ ਕਰਨ ਵਾਸਤੇ, ਪਰ ਅਸੀਂ ਆਪਣੇ ਦਰਵਾਜੇ ਤੋਂ ਇਹਨੂੰ ਅੰਦਰ ਨਹੀਂ ਆਉਣ ਦਿੱਤਾ ਹੈ।
ਪੈਸਕਾਰ ਅੰਤਰਨ ਹੈ ਭਇਓ,
ਪ੍ਰਵੇਸ਼ ਨਹੀਂ ਕਰਨ ਦਿੱਤਾ ਅਸੀਂ ਇਸ ਨੂੰ ਅੰਦਰ।
ਖੜੀ ਰਹੀ ਦਰ ਪਰ ਹਿਤ ਲਿਓ,
ਹੱਥ ਜੋੜ ਕੇ ਇਹ ਤਿੰਨਾਂ ਲੋਕਾਂ ਦੀ ਮਾਇਆ ਸਾਡੇ ਦਰਵਾਜੇ ਤੇ ਖੜੀ ਰਹੀ ਹੈ।
ਅਬ ਤੁਮਰੇ ਘਰ ਵਿਖੇ ਪ੍ਰਵੇਸ਼ੀ,
ਪਰ ਹੁਣ ਅਸੀਂ ਤੇਰੇ ਪਤੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ, ਤੇਰੇ ਘਰ ਦੇ ਅੰਦਰ ਇਹ ਮਾਇਆ ਪ੍ਰਵੇਸ਼ ਕਰੇਗੀ, ਕਿਸੇ ਪਦਾਰਥ ਦੀ ਕਮੀ ਨਹੀਂ ਰਹੇਗੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ।
ਵਿਘਨ ਕਲੇਸ਼ਣ ਵਿਖੇ ਵਿਸ਼ੇਸ਼ੀ,
ਪਰ ਇੱਕ ਗੱਲ ਚੇਤੇ ਰੱਖਣਾ ਤੂੰ ਪੁੱਤਰੀ, ਆਵੇਗੀ ਤਾਂ ਹੁਣ ਇਹ, ਕਿਉਂਕਿ ਮਹਾਰਾਜ ਨੇ 12 ਕੋ ਰੋਕ ਕੇ ਰੱਖੀ, ਦੂਸਰੇ ਪਾਤਸ਼ਾਹ ਜੀ ਨੇ 6 ਕੋ, ਤੇ ਤੀਸਰੇ ਪਾਤਸ਼ਾਹ ਜੀ ਕਹਿੰਦੇ ਸਾਡੇ ਦਰਵਾਜੇ ਦੇ ਬਾਹਰ ਖੜੀ ਸੀ ਇਹ, ਪਰ ਹੁਣ ਇਹਨੂੰ ਅਸੀਂ ਅੰਦਰ ਆਉਣ ਦੀ ਆਗਿਆ ਦੇ ਦਿੱਤੀ ਹੈ, ਪਰ ਇਹਦੇ ਕਰਕੇ ਵਿਘਨ ਬੜੇ ਹੁੰਦੇ ਨੇ, ਕਲੇਸ਼ ਬੜੇ ਪੈਂਦੇ ਹਨ ਇਹਦੇ ਕਰਕੇ।
ਤਾਉ ਭਲੇ ਪਰ ਹੈ ਇਸ ਮਾਹੀ,
ਪਰ ਫਿਰ ਵੀ ਅਸੀਂ ਤੇਰੇ ਨੂੰ ਇੱਕ ਵਾਰ ਦਿੰਦੇ, ਇੱਕ ਬਚਨ ਕਰਦੇ ਹਾਂ, ਜਿਹੜੇ ਆਪਣੇ ਤੋਂ ਵੱਡਿਆਂ ਦੇ ਬਚਨਾਂ ਤੇ ਚਰਨਾਂ ਨਾਲ ਜੁੜ ਕੇ ਰਹਿਣਗੇ ਉਹ ਨਿਰਲੇਪ ਰਹਿਣਗੇ, ਭਾਵੇਂ ਇਹ ਢੇਰੀਆਂ ਲੱਗੀਆਂ ਰਹਿਣਗੀਆਂ ਉਹਨਾਂ ਦੇ ਚਰਨਾਂ ਵਿੱਚ।
ਇਸ ਕੇ ਦੋਸ਼ ਸਕੇ ਛੋਏ ਨਹੀਂ,
ਇਸ ਦੇ ਜਿਹੜੇ ਦੋਸ਼ ਨੇ, ਜਿਹੜੇ ਔਗਣ ਨੇ ਇਹਦੇ ਧਨ ਦੇ, ਇਹ ਉਹਨਾਂ ਨੂੰ ਛੂਬ ਨਹੀਂ ਸਕਣਗੇ ਜਿਹੜੇ ਆਪਣੇ ਵੱਡਿਆਂ ਦੇ ਬਚਨ ਦੇ ਅੰਦਰ ਰਹਿਣਗੇ।
ਦੋਹਰ ਇਸ ਪ੍ਰਕਾਰ ਬਰ ਗੁਰ ਦੀਏ ਮੁਦਤ ਸੁਤਾ ਹਿਤਮਾਨ,
ਇਸ ਪ੍ਰਕਾਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਲ, ਜਿਨ੍ਹਾਂ ਨੂੰ ਸੁਣ ਕੇ ਬੀਬੀ ਜੀ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ ਜੀ।
ਰਾਮਦਾਸ ਸ੍ਰੀ ਸਤਿਗੁਰੂ ਕੀਨੇ ਬਿਦਤ ਜਹਾਨ,
ਫਿਰ ਆਪਣੀ ਜਗ੍ਹਾ ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕਰ ਦਿੱਤਾ ਸਾਰੇ ਜਹਾਨ ਵਿੱਚ ਤੀਸਰੇ ਪਾਤਸ਼ਾਹ ਜੀ ਨੇ।
ਅਧਿਆਇ ਸਮਾਪਤ। ਦੋਹਰਾ ਭਾਈ ਬੁੱਢੇ ਸੰਮਤ ਗੁਰੂ ਹੋਏ ਪੈਸੇ ਪੰਚ ਨਲੇਰ,
ਅਗਲੇ ਅਧਿਆਇ ਵਿੱਚ ਕਵੀ ਜੀ ਕਿਰਪਾ ਕਰਦੇ ਦੱਸਦੇ, ਕਹਿੰਦੇ ਬਾਬਾ ਬੁੱਢਾ ਜੀ ਦੀ ਸਲਾਹ ਦੇ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਦੋਂ ਆਪਣੀ ਜਗ੍ਹਾ ਤੇ ਬਿਠਾਲ ਦਿੱਤਾ ਤੀਸਰੇ ਪਾਤਸ਼ਾਹ ਜੀ ਨੇ, ਹੱਥ ਵਿੱਚ ਉਹ ਜਿਹੜਾ ਨਾਰੀਅਲ ਭਾਈ ਬੱਲੂ ਜੀ ਨੇ ਲਿਆ ਕੇ ਦਿੱਤਾ ਸੀ, ਉਹ ਤੇ 5 ਪੈਸੇ ਲੈ ਕੇ ਜੀ,
ਰਾਮਦਾਸ ਕੀ ਭੇਡ ਧਰ ਕਿਰਪਾ ਦ੍ਰਿਸ਼ਟ ਕੋ ਹੇਰ,
ਉਹ 5 ਪੈਸੇ ਤੇ ਲਲੇਰ ਲੈ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਮਣੇ ਭੇਟਾ ਰੱਖ ਕੇ ਉਹਨਾਂ ਦੇ ਚਰਨਾਂ ਵਿੱਚ ਕਿਰਪਾ ਦੀ ਨਜ਼ਰ ਨਾਲ ਦੇਖਿਆ ਤੀਸਰੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ,
ਕਰੀ ਪ੍ਰਦਰਸ਼ਨ ਫਿਰ ਚਹ ਫੇਰੇ,
ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਰਿਕਰਮਾ ਕੀਤੀ ਤੀਸਰੇ ਪਾਤਸ਼ਾਹ ਜੀ ਨੇ,
ਬੰਧਨ ਕਰਤ ਭਏ ਕਰ ਜੋਰੇ,
ਪਰਿਕਰਮਾ ਕਰਕੇ ਹੱਥ ਜੋੜ ਕੇ ਤੀਸਰੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਦਿੱਤਾ। ਇਹ ਵੀ ਸਿਰਫ ਗੁਰੂ ਘਰ ਵਿੱਚ ਸਤਸੰਗ ਦੀ ਬਾਣ ਆਉਂਦੀ ਆ ਵੀ ਆਪਣੇ ਸੇਵਕ ਨੂੰ ਆਪਣੇ ਬੱਚੇ ਨੂੰ ਇੰਨੀ ਵਡਿਆਈ ਦੇਣੀ ਜਿਹਨਾਂ ਨੂੰ ਸਾਰਾ ਜਗਤ ਆਣ ਕੇ ਮੱਥਾ ਟੇਕਦਾ, ਆਪ ਉਹਨਾਂ ਨੇ ਆਪਣੇ ਅਸਥਾਨ ਤੇ ਬਿਠਾ ਕੇ ਆਪ ਮੱਥਾ ਟੇਕ ਦੇਣਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਨਾ ਮੈਨੂੰ ਅੰਮ੍ਰਿਤ ਛਕਾਓ, ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਇੱਦਾਂ ਤਾਂ ਹੋ ਨਹੀਂ ਸਕਦਾ, ਇਹ ਤਾਂ ਕਦੀ ਅੱਜ ਤੱਕ ਨਹੀਂ ਜਗਤ 'ਚ ਹੋਇਆ ਵੀ ਕਿਸੇ ਸਿੱਖ ਤੋਂ ਗੁਰੂ ਨੇ ਦੀਖਿਆ ਲਈ ਹੋਵੇ। ਅਸੀਂ ਤਾਂ ਆਪ ਜੀ ਦੇ ਸੇਵਾਦਾਰ ਹਾਂ ਮਹਾਰਾਜ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਮੈਂ ਕੋਈ ਨਵਾਂ ਕੰਮ ਨਹੀਂ ਦਇਆ ਸਿੰਘਾ ਕਰਨ ਲੱਗਾ, ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤਾ ਸੀ ਮੈਂ ਉਹੀ ਕੀਤਾ। ਉਹਨਾਂ ਨੇ ਵੀ ਆਪਣੇ ਸੇਵਕ ਨੂੰ ਆਪਣੀ ਜਗ੍ਹਾ ਬਿਠਾਲ ਕੇ ਆਪ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ, ਉਹ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ। ਤੇ ਜੇ ਮੈਂ ਆਪਣੇ ਸੇਵਕਾਂ ਨੂੰ ਵਡਿਆਈ ਦੇ ਰਿਹਾ ਤੇ ਇਹ ਕੋਈ ਵੱਖਰੀ ਗੱਲ ਨਹੀਂ ਹੈਗੀ, ਇਸ ਕਰਕੇ ਤੈਨੂੰ ਹੈਰਾਨ ਹੋਣ ਦੀ ਲੋੜ ਨਹੀਂ ਹੈ। ਖਾਲਸਾ ਗੁਰੂ ਕਰੋ, ਗੁਰੂ ਕਰੋ ਖਾਲਸਾ ਮੈਂ ਅਬ, ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕੀਨੀਓ, ਸ਼ੰਕ ਨਾ ਕੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਪਿਲਾਓ ਮੋਹੇ ਜੈਸੇ ਤੁਮ ਲੀਨੀਓ। ਆਖਿਆ ਜੀ ਸ਼ੰਕਾ ਕਰਨ ਦੀ ਲੋੜ ਨਹੀਂ ਦਇਆ ਸਿੰਘਾ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਸੀ, ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੀਤਾ, ਉਹੀ ਮੈਂ ਕਰਦਾ ਪਿਆ, ਕੋਈ ਵੱਖਰੀ ਗੱਲ ਨਹੀਂ। ਉਹਨਾਂ ਨੇ ਵੀ ਆਪਣੇ ਸੇਵਾਦਾਰਾਂ ਨੂੰ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ, ਇੰਨਾ ਮਾਣ ਦੇ ਦਿੱਤਾ ਸੀ, ਤੇ ਜੇ ਮੈਂ ਤੁਹਾਨੂੰ 5 ਨੂੰ ਮਾਣ ਦੇ ਰਿਹਾ ਤੇ ਇਹਦੀ ਕੋਈ ਵੱਖਰੀ ਗੱਲ ਨਹੀਂ ਹੈ। ਇਹ ਹੈਰਾਨੀ ਦੀ ਗੱਲ ਹੈ ਵੀ ਤੀਸਰੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ, ਜਿਹੜੇ ਰਿਸ਼ਤੇਦਾਰੀ ਵਿੱਚੋਂ ਦੇਖੋ ਉਹਨਾਂ ਦੇ ਸੰਬੰਧੀ ਨੇ, ਬੀਬੀ ਭਾਨੀ ਜੀ ਦੇ ਉਹ ਪਤੀ ਨੇ ਤੇ ਉਹਨਾਂ ਦੇ ਬੱਚੇ ਹੀ ਨੇ, ਉਹਨਾਂ ਨੂੰ ਸੰਘਾਸਨ ਦੇ ਸਭਾਇਮਾਨ ਕਰਕੇ ਪਰਿਕਰਮਾ ਕਰਕੇ 5 ਪੈਸੇ ਨਾਰੀਅਲ ਰੱਖ ਕੇ ਤੀਸਰੇ ਪਾਤਸ਼ਾਹ ਜੀ ਨੇ ਆਪ ਮੱਥਾ ਉਹਨਾਂ ਦੇ ਚਰਨਾਂ ਤੇ ਲਾ ਕੇ ਮੱਥਾ ਟੇਕ ਦਿੱਤਾ ਜੀ।
ਤਬੈ ਮੋਹਰੀ ਸੰਗਤ ਹੋਵੇ ਕਹਿੰਦੇ
ਨੇ, ਫਿਰ ਬਾਬਾ ਮੋਹਰੀ ਜੀ ਤੇ ਸਾਰੀ ਸੰਗਤ
ਨਮੋ ਮੋਹਰੀ ਕੀਆ ਸਿਰ ਨਾਇਕ
ਬਾਬਾ ਮੋਹਰੀ ਜੀ ਨੇ ਮੱਥਾ ਟੇਕਿਆ ਸਾਰੀ ਸੰਗਤ ਨੇ ਮੱਥਾ ਟੇਕਿਆ ਜੀ
ਕੌਣ ਸਭ ਸਿੱਖਨ ਕੀਨ ਸੁਬੰਧਨ
ਸਾਰੇ ਸਿੱਖਾਂ ਨੇ ਚੌਥੇ ਪਾਤਸ਼ਾਹ ਜੀ ਨੂੰ ਜਦੋਂ ਬੰਦਨਾ ਕਰ ਲਈ ਤਾਂ
ਗਿਆਨ ਗੁਰੂ ਗਣ ਪਾਪਨ ਕੰਦਨ
ਧੰਨ ਗੁਰੂ ਅਮਰਦਾਸ ਜੀ ਵਰਗੇ ਗੁਰੂ ਜਾਣ ਕੇ ਉਹਨਾਂ ਨੂੰ ਮੱਥਾ ਟੇਕਿਆ ਸੀ ਕਿ ਇਹਨਾਂ ਨੂੰ ਮੱਥਾ ਟੇਕਣ ਕਰਕੇ ਪਾਪ ਕੱਟੇ ਜਾਣਗੇ
ਇਮ ਦਇਆ ਕਰ ਸਭ ਜਗ ਗੁਰਿਆਈ
ਇਉਂ ਤੀਸਰੇ ਪਾਤਸ਼ਾਹ ਜੀ ਨੇ ਜਗ ਦੀ ਗੁਰਿਆਈ ਚੌਥੇ ਪਾਤਸ਼ਾਹ ਜੀ ਨੂੰ ਦੇ ਕੇ
ਹਿਤ ਪਰਲੋਕ ਹੋਏ ਤਿਆਰ ਗੁਸਾਈ
ਆਪ ਹੁਣ ਸੱਚੇ ਪਾਤਸ਼ਾਹ ਜੀ ਸਰੀਰ ਛੱਡਣ ਵਾਸਤੇ ਤਿਆਰ ਹੋ ਗਏ ਨੇ ਸੱਚਖੰਡ ਪਿਆਨਾ ਕਰਨ ਦੀ ਤਿਆਰੀ ਕਰ ਲਈ ਹੈ
ਨੇਤਰ ਪ੍ਰਫੁੱਲਤ ਜਾਨ ਅਰਬਿੰਦ
ਕਹਿੰਦੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਨੇਤਰ ਕਮਲ ਫੁੱਲ ਦੀ ਤਰ੍ਹਾਂ ਪ੍ਰਫੁੱਲਤ ਨੇ ਸਰੀਰ ਛੱਡਣ ਲੱਗੇ ਨੇ ਪਰ ਚਿਹਰੇ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਓਨਾ ਹੀ ਹੈ
ਦਿਪਤ ਬਦਨ ਦੁੱਧ ਇੰਦ ਮਨੰਦ
ਕਹਿੰਦੇ ਠੰਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਹੈ ਪੂਰਨਮਾਸੀ ਦੇ ਚੰਦਰਮਾ ਦੀ ਤਰ੍ਹਾਂ ਜੀ
ਦਾਸਨ ਦੇ ਆਨੰਦ ਬਿਲੰਦ
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਨੂੰ ਆਨੰਦ ਬਖਸ਼ਦੇ ਹਨ ਜਿਸ ਉੱਪਰ ਮਿਹਰ ਦੀ ਨਜ਼ਰ ਪਾ ਦਿੰਦੇ ਹਨ ਜੀ
ਸੁਧਾ ਗਿਰਾ ਦੁੱਖ ਦੁੰਦਨ ਕੰਦ
ਮਹਾਰਾਜ ਜੀ ਦੀ ਜਿਹੜੀ ਸੁਧਾ ਹੁੰਦੀ ਬਾਣੀ ਗਿਰਾ ਹੁੰਦੀ ਬਾਣੀ ਸੁਧਾ ਅੰਮ੍ਰਿਤ ਵਰਗੇ ਬਚਨ ਨੇ ਤੀਸਰੇ ਪਾਤਸ਼ਾਹ ਜੀ ਦੇ ਜਿਹੜੇ ਉਸ ਵੇਲੇ ਉਹ ਕਰਦੇ ਪਏ ਸਾਰੇ ਸਿੱਖਾਂ ਨੂੰ ਨਿਹਾਲ ਕਰਦੇ ਪਏ ਹਨ
ਜਿਹੇ ਕਹਿ ਪ੍ਰਗਟ ਵਿਸ਼ਾਲ ਪ੍ਰਸੰਗ
ਕਹਿੰਦੇ ਜਿੱਥੇ ਕਿਤੇ ਪ੍ਰਸੰਗ ਸਾਰੇ ਪ੍ਰਗਟ ਸੀ ਤੀਸਰੇ ਪਾਤਸ਼ਾਹ ਜੀ ਦਾ ਇੱਕ ਇੱਕ ਬਚਨ ਗੁਰਮੁਖੋ ਸਿੱਖ ਦੀ ਬੰਦ ਖਲਾਸੀ ਕਰਨ ਵਾਸਤੇ ਸਮਰੱਥ ਹੈ ਅੰਮ੍ਰਿਤ ਬਰਾਬਰ ਹੈ ਮਹਾਰਾਜ ਜੀ ਦੇ ਮੁੱਖ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ
ਪਾਨ ਕੋ ਤਜਹੇ ਸੁਸ਼ੰਦ ਉਮੰਗ
ਜਦੋਂ ਸਾਰੇ ਲੋਕਾਂ ਨੂੰ ਇਹ ਪਤਾ ਲੱਗਾ ਕਿ ਤੀਸਰੇ ਪਾਤਸ਼ਾਹ ਜੀ ਆਪਣਾ ਸਰੀਰ ਛੱਡਣ ਲੱਗੇ ਹਨ
ਸੁਣ ਸੁਣ ਨਿਕਟ ਗ੍ਰਾਮ ਨਰ ਜੀ
ਸੁਣ ਸੁਣ ਕੇ ਜਿਹੜੇ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਸਨ ਗੋਇੰਦਵਾਲ ਦੇ ਨੇੜੇ ਨੇੜੇ
ਖੇਤ ਦਰਸ਼ਬੇ ਪਹੁੰਚੇ ਤੇ
ਕਹਿੰਦੇ ਛੇਤੀ ਛੇਤੀ ਸਾਰੇ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਭੱਜੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ
ਵਾਹਨ ਪਰ ਅਰੋਹ ਕਹਿ ਆਏ
ਜਿਨ੍ਹਾਂ ਕੋਲੇ ਕੋਈ ਵਾਹਨ ਸੀ ਕੋਈ ਘੋੜੀ ਤੇ ਕੋਈ ਕਿਸੇ ਹੋਰ ਸਵਾਰੀ ਤੇ ਛੇਤੀ ਛੇਤੀ ਚੜ ਕੇ ਆਇਆ ਹੈ
ਕੋ ਪਾਇਨ ਤੇ ਤੁਰੰਤ ਆਏ
ਕਈ ਪੈਰੀ ਚੱਲ ਕੇ ਆ ਗਏ ਹਨ ਪੈਦਲ ਚੱਲ ਕੇ ਛੇਤੀ ਛੇਤੀ ਦੌੜੇ ਆਉਂਦੇ ਹਨ ਗੋਇੰਦਵਾਲ ਸਾਹਿਬ ਵੱਲ ਨੂੰ
ਦੁਰਲੱਭ ਦਰਸ਼ਨ ਬੜ ਫਲ ਦਤ
ਪਤਾ ਸੀ ਸਾਰਿਆਂ ਨੂੰ ਵੀ ਸੱਚੇ ਪਾਤਸ਼ਾਹ ਜੀ ਦੇ ਦੁਰਲੱਭ ਦਰਸ਼ਨ ਨੇ ਤੇ ਵੱਡਾ ਫਲ ਦਿੰਦੇ ਨੇ ਭਾਵਨਾ ਨਾਲ ਜੇ ਦਰਸ਼ਨ ਕੀਤੇ ਜਾਣ ਤੇ ਆਪਾਂ ਬਚਨ ਪੜ੍ਹਦੇ ਨਾ ਮਹਾਰਾਜ ਜੀ ਦੀ ਵਡਿਆਈ ਚ ਸੋਕਾ ਹੋਟਲ ਗੁਰੂ ਸੇਵ ਵੀ ਆਏ ਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸੱਚੇ ਪਾਤਸ਼ਾਹ ਜੀ ਦੇ ਸਰਧਾ ਨਾਲ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਇਹ ਭਾਵਨਾ ਲੈ ਕੇ ਸੰਗਤਾਂ ਆ ਰਹੀਆਂ ਮਹਾਰਾਜ ਦੇ ਦਰਸ਼ਨ ਕਰਨ
ਸੁਣ ਅਸ ਕੋ ਨਾ ਆਏ ਉਹ ਮਹਤ
ਕਹਿੰਦੇ ਏਦਾਂ ਸੁਣ ਕੇ ਉਹ ਕਿਹੜਾ ਸੀ ਜਿਹੜਾ ਨਾ ਆਉਂਦਾ ਜੀ ਚਾਅ ਨਾਲ ਜਿਹਨਾਂ ਨੂੰ ਪਤਾ ਸੀ ਜੇ ਭਾਵਨਾ ਨਾਲ ਦੌੜ ਕੇ ਜਾ ਕੇ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ ਸਾਡਾ ਭਲਾ ਹੋਵੇਗਾ
ਕਹੂੰ ਜਿਸ ਮਗ ਆਮ ਹੈ ਸਮਦਾਇ
ਚਾਰਾਂ ਪਾਸਿਆਂ ਤੋਂ ਸੰਗਤ ਨੇੜਲੇ ਨੇੜਲੇ ਪਿੰਡਾਂ ਦੀ ਛੇਤੀ ਛੇਤੀ ਆ ਰਹੀ ਹੈ
ਗੁਰ ਪ੍ਰਵੇਸ਼ ਗੁਰ ਦਰਸ਼ਨ ਪਾਏ
ਗੋਇੰਦਵਾਲ ਵਿੱਚ ਪ੍ਰਵੇਸ਼ ਕਰਦੇ ਨੇ ਤੇ ਛੇਤੀ ਛੇਤੀ ਆਣ ਕੇ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਨ ਕਿਉਂਕਿ ਪਤਾ ਲੱਗ ਗਿਆ ਅੱਜ ਮਹਾਰਾਜ ਜੀ ਨੇ ਸਰੀਰ ਛੱਡ ਦੇਣਾ ਹੈ
ਸ੍ਰੀ ਅੰਗਦ ਕੋ ਨੰਦਨ ਦਾਤੂ
ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਵੱਡਾ ਪੁੱਤਰ ਬਾਬਾ ਦਾਤੂ
ਪੂਰਬ ਆਏ ਪ੍ਰਹਾਰੀ ਲਾਤੂ
ਉਹਨੇ ਪਹਿਲਾਂ ਆਣ ਕੇ ਤੀਸਰੇ ਪਾਤਸ਼ਾਹ ਜੀ ਨੂੰ ਲੱਤ ਮਾਰ ਦਿੱਤੀ ਸੀ ਬਾਬੇ ਦਾਤੂ ਨੇ ਸੰਘਾਸਨ ਤੇ ਬੈਠਿਆਂ ਹੋਇਆਂ ਨੂੰ ਖਡੂਰ ਸਾਹਿਬ ਤੋਂ ਗੋਇੰਦਵਾਲ ਆਣ ਕੇ ਜੀ
ਤਬ ਕੋ ਸੰਕਟ ਚਰਨ ਮਝਾਰਾ
ਤੇ ਬਸ ਜਦੋਂ ਉਹ ਲੱਤ ਜਿਹੜੀ ਮਾਰੀ ਸੀ ਨਾ ਉਦੋਂ ਤੋਂ ਲੈ ਕੇ ਉਹਦੇ ਪੈਰ ਵਿੱਚ ਪੀੜ ਹੋ ਰਹੀ ਸੀ ਬੜਾ ਸੰਕਟ ਸੀ ਬੜਾ ਦੁੱਖ ਚੱਲਣਾ ਪੈ ਰਿਹਾ ਸੀ ਉਹਨੂੰ ਜਿਹੜੇ ਪੈਰ ਨਾਲ ਮਹਾਰਾਜ ਜੀ ਨੂੰ ਧੱਕਾ ਮਾਰਿਆ ਸੀ ਬਾਬੇ ਦਾਤੂ ਨੇ
ਹੋਤ ਅਸਥ ਮੈਂ ਪੀਰ ਉਧਾਰ
ਕਹਿੰਦੇ ਉਸ ਪੈਰ ਦੀ ਹੱਡੀ ਵਿੱਚ ਪੀੜ ਹੋ ਰਹੀ ਸੀ ਬਾਬੇ ਦਾਤੂ ਦੇ
ਲੱਗਤ ਨਿਕਟ ਨਹੀਂ ਚੱਲ ਆਏ
ਚਾਹੁੰਦਾ ਤਾਂ ਸੀ ਉਸ ਦਰਦ ਦਾ ਸਤਾਇਆ ਹੋਇਆ ਚਾਹੁੰਦਾ ਸੀ ਵੀ ਮਹਾਰਾਜ ਜੀ ਤੋਂ ਮਾਫ਼ੀ ਮੰਗਾ ਪਰ ਸ਼ਰਮਿੰਦਾ ਹੋਇਆ ਆਉਂਦਾ ਨਹੀਂ ਸੀ ਗੋਇੰਦਵਾਲ ਕੋਲ ਖਡੂਰ ਸਾਹਿਬ ਤੋਂ ਗੋਇੰਦਵਾਲ ਦੂਰ ਨਹੀਂ ਸੀ ਹੈਗਾ ਪਰ ਸ਼ਰਮ ਆਉਂਦੀ ਸੀ ਵੀ ਮੈਂ ਜਾ ਕੇ ਮਹਾਰਾਜ ਜੀ ਨੂੰ ਲੱਤ ਮਾਰ ਬੈਠਾ ਹੁਣ ਪੈਰ 'ਚ ਪੀੜ ਨਹੀਂ ਹੁਣ ਹਟਦੀ ਕਿਹੜੇ ਮੂੰਹ ਨਾਲ ਜਾ ਕੇ ਮਾਫ਼ੀ ਮੰਗਾਂ
ਬੇਨਤੀ ਕਰਕੇ ਨਹਿ ਬਖਸ਼ਾਇਬ
ਬੇਨਤੀ ਕਰਕੇ ਤੇ ਉਹਨੇ ਆਪਣੀ ਇਹ ਭੁੱਲ ਬਖਸ਼ਾਈ ਨਹੀਂ ਤੀਸਰੇ ਪਾਤਸ਼ਾਹ ਜੀ ਤੋਂ
ਸੋ ਸੁਣ ਕੇ ਸ੍ਰੀ ਅਮਰ ਪਯਨ
ਕਹਿੰਦੇ ਜਦੋਂ ਉਹਨੂੰ ਪਤਾ ਲੱਗਾ ਨਾ ਬਾਬੇ ਦਾਤੂ ਨੂੰ ਵੀ ਤੀਸਰੇ ਪਾਤਸ਼ਾਹ ਜੀ ਅੱਜ ਸੱਚਖੰਡ ਚੱਲੇ ਹਨ
ਹਿਰਦੇ ਵਿਖੇ ਇਮ ਚਿਤਵਨ ਠਨ
ਉਹਨੇ ਆਪਣੇ ਹਿਰਦੇ ਵਿੱਚ ਏਦਾਂ ਵਿਚਾਰ ਕੀਤੀ ਜੀ
ਨਿਸ ਬਾਸੁਰ ਦੁੱਖ ਲਹੂ ਕਨੇਰ
ਹੁਣ ਮਨ ਚ ਵਿਚਾਰਦਾ ਬਾਬਾ ਦਾਤੂ ਕਿ ਲੱਤ ਤਾਂ ਮਾਰ ਬੈਠਾ ਤੀਸਰੇ ਪਾਤਸ਼ਾਹ ਜੀ ਨੂੰ ਪਰ ਹੁਣ ਦਿਨ ਰਾਤ ਇਹ ਪੀੜ ਮੈਨੂੰ ਤੰਗ ਕਰਦੀ ਹੈ ਹਟਦੀ ਨਹੀਂ ਪਈ
ਬਖਸ਼ਾਮੋ ਤਿੰਨ ਤੇ ਇਸ ਬੇਰ
ਕਿਉਂ ਨਾ ਹੋਵੇ ਹੁਣ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਚਲੇ ਜਾਣਾ ਤੇ ਮੈਂ ਆਪਣੀ ਭੁੱਲ ਬਖਸ਼ਾ ਹੀ ਲਵਾਂ ਮਾਫੀ ਮੰਗ ਲਵਾਂ ਜਾ ਕੇ ਤੀਸਰੇ ਪਾਤਸ਼ਾਹ ਜੀ ਤੋਂ।
ਆਪਣਾ ਕਮਤ ਤੇ ਮੈਂ ਨਹਿ ਜਾਊਂ,
ਆਪਣੀ ਖੋਟੀ ਮਤ ਕਰਕੇ ਨੀ ਗਿਆ ਮੈਂ ਅਜੇ ਤੱਕ। ਜੇ ਮੈਂ ਪਹਿਲਾਂ ਜਾ ਕੇ ਮਾਫੀ ਮੰਗ ਲਈ ਤਾਂ ਮਹਾਰਾਜ ਨੇ ਤਾਂ ਵੀ ਮਾਫ਼ ਕਰ ਦੇਣਾ ਸੀ।
ਸੋ ਤੋ ਮਹਾ ਕਿਰਪਾਲ ਸੁਭਾਉ,
ਕਿਉਂਕਿ ਉਹਨਾਂ ਦਾ ਤਾਂ ਸੁਭਾਅ ਹੀ ਬਹੁਤ ਕਿਰਪਾਲੂ ਹੈ। ਮੈਂ ਆਪਣੀ ਖੋਟੀ ਮਤ ਕਰਕੇ ਜਾ ਕੇ ਪਹਿਲਾਂ ਲੱਤ ਮਾਰੀ ਤੇ ਖੋਟੀ ਮਤ ਕਰਕੇ ਉਹਨਾਂ ਤੋਂ ਮਾਫ਼ੀ ਨੀ ਮੰਗੀ। ਫਿਰ
ਦੇਖਤ ਦਇਆ ਕਰੇ ਦੁੱਖ ਹਾਰਹੀ,
ਮਹਾਰਾਜ ਦਾ ਸੁਭਾਅ ਬੜਾ ਕਿਰਪਾਲੂ ਹੈ। ਜੇ ਮੈਂ ਜਾ ਕੇ ਮੱਥਾ ਟੇਕਾਂਗਾ ਮਾਫ਼ੀ ਮੰਗਾਂਗਾ ਤੇ ਦੇਖ ਕੇ ਦਇਆ ਕਰਨਗੇ ਮੇਰੇ ਤੇ।
ਜਿਮ ਜਾਚੇ ਤਿਮ ਦੈਬੇ ਕਰਹੀ,
ਜਿਵੇਂ ਮੈਂ ਉਹਨਾਂ ਕੋਲੋਂ ਮੰਗਾਂਗਾ ਮਾਫ਼ੀ, ਉਵੇਂ ਸੱਚੇ ਪਾਤਸ਼ਾਹ ਮੈਨੂੰ ਮਾਫ਼ ਕਰ ਦੇਣਗੇ।
ਬਿਨ ਬਖਸ਼ਾਵਨ ਕਸ਼ਟ ਕਨੇਰਾ,
ਜੇ ਹੁਣ ਉਹ ਸੱਚਖੰਡ ਚਲੇ ਚੱਲੇ ਨੇ, ਅੱਜ ਮੈਂ ਆਪਣੀ ਗਲਤੀ ਦੀ ਮਾਫ਼ੀ ਨਾ ਮੰਗੀ ਤੇ ਕਸ਼ਟ ਬਹੁਤ ਜ਼ਿਆਦਾ, ਇਹ ਜਿਹੜੀ ਦਰਦ ਮੈਨੂੰ ਸੌਣ ਨਹੀਂ ਦਿੰਦੀ, ਇਹ ਕਿਵੇਂ ਇਹਦੀ ਨਿਵਰਤੀ ਹੋਵੇਗੀ।
ਹਰ ਬਿਗਰਹੇ ਪਰ ਲੋਕ ਸੋ ਮੇਰਾ,
ਫਿਰ ਇੱਥੇ ਤਾਂ ਦੁੱਖ ਦਿੰਦੀ ਦਿੰਦੀ ਹੈ ਇਹ ਪੈਰ ਦੀ ਪੀੜ, ਅੱਗਿਓਂ ਪ੍ਰਲੋਕ ਵੀ ਮੇਰਾ ਵਿਗੜ ਜਾਵੇਗਾ।
ਆਜ ਸਮਾਂ ਫਿਰ ਹੱਥ ਨਾ ਆਵੇ,
ਅੱਜ ਵਰਗਾ ਸਮਾਂ ਮੁੜ ਕੇ ਹੱਥ ਨਹੀਂ ਆਵੇਗਾ। ਕਿਉਂ? ਕਿਉਂਕਿ ਅੱਜ ਤੋਂ ਬਾਅਦ ਤੀਸਰੇ ਪਾਤਸ਼ਾਹ ਜੀ ਸਰੀਰ ਕਰਕੇ ਦਿਖਾਈ ਨਹੀਂ ਦੇਣਗੇ।
ਤਿੰਨ ਕੇ ਜੀਅਤ ਮਿਲਣ ਬਣ ਆਵੇ,
ਜਿਵੇਂ ਵੀ ਹੋਵੇ ਮੈਨੂੰ ਉਹਨਾਂ ਦੇ ਜਿਉਂਦਿਆਂ ਜਿਉਂਦਿਆਂ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ।
ਐਂ ਵਿਚਾਰ ਕਰ ਤੂਰਨ ਚੱਲ,
ਇਹ ਵਿਚਾਰ ਕਰਕੇ ਬਾਬਾ ਦਾਤੂ ਛੇਤੀ ਛੇਤੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚੱਲਿਆ ਜੀ।
ਪਹੁੰਚੋ ਪੁਰ ਮਹਿ ਪ੍ਰੇਮ ਵਿਸਾਲ,
ਬਹੁਤ ਪ੍ਰੇਮ ਹਿਰਦੇ ਚ ਲੈ ਕੇ ਪਛਤਾਵੇ ਦੇ ਅਥਰੂ ਆਪਣੀ ਅੱਖਾਂ ਚ ਭਰ ਕੇ ਪਹੁੰਚ ਗਿਆ ਗੋਇੰਦਵਾਲ ਸਾਹਿਬ।
ਆਓ ਚੱਕ ਜਾਏ ਚਰਨ ਸਿਰ ਧਰਿਓ,
ਅਚਾਨਕ ਜਾ ਕੇ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਤੇ ਬਾਬੇ ਦਾਤੂ ਨੇ ਆਪਣਾ ਸਿਰ ਰੱਖ ਦਿੱਤਾ ਜੀ।
ਤਰਾਹੇ ਤਰਾਏ ਹੋਏ ਦੀਨ ਉਚਰਿਓ,
ਤੇ ਜਾ ਕੇ ਦੀਨ ਹੋ ਕੇ ਆਖਿਆ ਬਖਸ਼ ਲੋ ਮਹਾਰਾਜ, ਬਖਸ਼ ਲੋ, ਮੇਰੇ ਤੋਂ ਬਹੁਤ ਭੁੱਲ ਹੋਈ, ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਜੀ।
ਸ੍ਰੀ ਸਤਿਗੁਰ ਜਬ ਦੇਖਣ ਕਰਿਓ,
ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਦੇਖਿਆ ਵੀ ਉਹੀ ਬੰਦਾ ਬਾਬਾ ਦਾਤੂ ਜਿਹੜਾ ਸਾਡੇ ਲੱਤ ਮਾਰ ਕੇ ਗਿਆ ਸੀ।
ਪਾਇਓ ਦੀਨ ਕਰ ਪ੍ਰੇਮ ਸੋ ਪਰਿਓ,
ਮਹਾਰਾਜ ਨੇ ਦੇਖਿਆ ਵੀ ਇੰਨਾ ਦੀਨ ਹੋਇਆ, ਹੁਣ ਪ੍ਰੇਮ ਵਿੱਚ ਆਪਣਾ ਹਿਰਦਾ ਭਰ ਕੇ ਆਇਆ, ਸਾਨੂੰ ਇਹਨੇ ਆਣ ਕੇ ਮੱਥਾ ਟੇਕਿਆ ਹੈ।
ਸਨਮਾਨਤ ਕਰ ਸਨਮੁਖ ਬਿਠਾਇਓ,
ਕਹਿੰਦੇ ਬਹੁਤ ਪ੍ਰੇਮ ਨਾਲ ਸਨਮਾਨ ਨਾਲ ਤੀਸਰੇ ਪਾਤਸ਼ਾਹ ਜੀ ਨੇ ਉਹਨੂੰ ਦੋਹਾਂ ਬਾਹਾਂ ਤੋਂ ਫੜ ਕੇ ਤੇ ਆਪਣੇ ਸਾਹਮਣੇ ਬਿਠਾ ਲਿਆ ਬਾਬੇ ਦਾਤੂ ਨੂੰ।
ਨਮਸਕਾਰ ਕਰ ਮ੍ਰਿਦਲ ਅਲਾਇਓ,
ਹੱਥ ਜੋੜ ਕੇ ਬਾਬੇ ਦਾਤੂ ਨੂੰ ਨਮਸਕਾਰ ਕੀਤੀ ਤੀਸਰੇ ਪਾਤਸ਼ਾਹ ਜੀ ਨੇ, ਏਦਾਂ ਨਾਲ ਵਚਨ ਕੀਤਾ।
ਮੋਹ ਪਰ ਕਿਰਪਾ ਕਰੀ ਤੁਮ ਆਏ,
ਧੰਨ ਤੀਸਰੇ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਦਾਤੂ ਜੀ ਬੜੀ ਕਿਰਪਾ ਕੀਤੀ ਤੁਸੀਂ ਮੇਰੇ ਤੇ, ਮੈਨੂੰ ਦਰਸ਼ਨ ਦੇਣ ਵਾਸਤੇ ਆਏ ਹੋ।
ਧੰਨ ਭਏ ਹਮ ਦਰਸ਼ਨ ਪਾਏ,
ਮੈਂ ਧੰਨ ਹੋ ਗਿਆ ਤੁਹਾਡੇ ਦਰਸ਼ਨ ਕਰਕੇ। ਤੀਸਰੇ ਪਾਤਸ਼ਾਹ ਜੀ ਬਾਬੇ ਦਾਤੂ ਨੂੰ ਕਹਿ ਰਹੇ, ਇਹਦੋਂ ਵੱਡੀ ਨਿਮਰਤਾ ਸਾਧਸੰਗ ਜੀ ਹੋਰ ਕਿਸੇ ਗੁਰੂ ਚ ਨਹੀਂ ਹੋ ਸਕਦੀ। ਇਹ ਐਵੇਂ ਨੀ ਮਹਾਰਾਜ ਜੀ ਦੇ ਇਹ ਬਚਨ ਪਿਆ, ਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ੇਂਦ। ਕਹਿੰਦੇ ਕੋਈ ਮਾਫ਼ੀ ਮੰਗਣ ਆ ਤਾਂ ਜਾਵੇ, ਕਿੱਡਾ ਵੱਡਾ ਪਾਪੀ ਹੋਵੇ, ਕਿਰਤ ਕਣ ਹੋਵੇ, ਗੁਰੂ ਸਾਹਿਬ ਜੀ ਉਹਨੂੰ ਵੀ ਮਾਫ਼ ਕਰ ਦੇਣਗੇ, ਪਰ ਮਨੋ ਮਾਫ਼ੀ ਮੰਗੇ, ਪਛਤਾਵੇ ਦੇ ਅਥਰੂ ਪਾਪ ਧੋ ਦਿੰਦੇ ਨੇ, ਇਹ ਸੱਚੀ ਗੱਲ ਹੈ। ਮੰਨ ਲਓ ਭੁੱਲ ਹੋ ਗਈ ਤੇ ਪਛਤਾਵਾ ਕਰੇ ਫਿਰ ਸਿੱਖ, ਮਹਾਰਾਜ ਤੋਂ ਮਾਫ਼ੀ ਮੰਗੇ ਸੰਗੇ ਨਾ। ਗੁਰੂ ਸਾਹਿਬ ਦੇ ਤਾਂ ਬਚਨ ਨੇ ਗੁਹਜ ਗੱਲ ਜੀ ਕੀ ਕੀਚੇ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈ ਹੈ। ਉਹ ਕਹਿੰਦੇ ਜਿਹੜੀ ਗੁੱਜੀ ਗੱਲ ਬੰਦਾ ਕਿਸੇ ਨਾਲ ਵੀ ਨਹੀਂ ਕਰ ਸਕਦਾ ਨਾ, ਗੁਰੂ ਸਾਹਿਬ ਜੀ ਨਾਲ ਉਹ ਵੀ ਆਣ ਕੇ ਕਰ ਲਏ, ਮਹਾਰਾਜ ਮੇਰੇ ਕੋਲ ਬਹੁਤ ਪਾਪ ਹੋ ਗਿਆ ਜੀ, ਮੇਰੇ ਕੋਲੋਂ ਭੁੱਲ ਹੋ ਗਈ, ਮੈਨੂੰ ਪਛਤਾਵਾ, ਮੈਨੂੰ ਮਾਫ਼ ਕਰ ਦਿਓ, ਤੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਮਾਫ਼ ਕਰ ਦਿੰਦੇ ਹਨ।
ਕੌਣ ਕਾਜ ਮੈਂ ਕਰੂੰ ਤੁਮਾਰਾ,
ਤੀਸਰੇ ਪਾਤਸ਼ਾਹ ਜੀ ਨੇ ਆਖਿਆ ਨਮਸਕਾਰ ਕਰਕੇ ਬਾਬੇ ਦਾਤੂ ਨੂੰ, ਭਈ ਧੰਨ ਹੋ ਗਿਆ ਮੈਂ ਤੁਹਾਡੇ ਦਰਸ਼ਨ ਕਰਕੇ, ਦੱਸੋ ਮੈਂ ਕਿਹੜਾ ਕੰਮ ਤੁਹਾਡਾ ਕਰ ਸਕਦਾ, ਕੀ ਸੇਵਾ ਕਰਾਂ ਤੁਹਾਡੀ।
ਜਿਸ ਤੇ ਸਫਲ ਹੈ ਜਨਮ ਹਮਾਰਾ,
ਜਿਸ ਕਰਕੇ ਸਾਡਾ ਮੇਰਾ ਜਨਮ ਸਫਲਾ ਹੋ ਜਾਵੇ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਪਾਪੀਆਂ ਦੇ ਜਨਮ ਸਫਲ ਹੋ ਜਾਂਦੇ। ਅੱਤ ਦੀ ਨਿਮਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਮਰਤਾ ਵਿੱਚ ਆਣ ਕੇ ਬਚਨ ਕਰਦੇ ਪਏ, ਉਵੇਂ ਉਵੇਂ ਉਹਨਾਂ ਨੂੰ ਵੀ ਪਤਾ ਜੋ ਉਹਨਾਂ ਦੀ ਪਦਵੀ ਆ ਤੇ ਸਾਰੇ ਸਿੱਖਾਂ ਨੂੰ ਵੀ ਪਤਾ। ਜੇ ਮਹਾਰਾਜ ਕਹਿੰਦੇ ਹਾਂ ਮੂਰਖ ਮੁਗਤ ਸਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ, ਉਹ ਸਾਡੇ ਵਰਗਿਆਂ ਵਾਸਤੇ ਬਚਨ ਹੈ। ਨਿਮਰਤਾ ਚ ਆਣ ਕੇ ਸੱਚੇ ਪਾਤਸ਼ਾਹ ਕਹਿ ਸਕਦੇ ਆ, ਨਹੀਂ ਮੋਸੇ ਗਰੀਬ ਕਰੋੜ ਪਰੇ, ਇਹੀ ਕੀ ਕਿਰਪਾ ਕੇ ਸਜੇ ਹਾਂ ਮੈਂ। ਦਸਵੇਂ ਪਾਤਸ਼ਾਹ ਇਹ ਤੇ ਨਿਮਰਤਾ ਚ ਆਣ ਕੇ ਕਹਿੰਦੇ ਮੈਂ ਇਸ ਖਾਲਸੇ ਦਾ ਸਾਜਿਆ ਗੁਰੂ ਸਜਿਆ, ਮੇਰੇ ਵਰਗੇ ਕਰੋੜਾਂ ਤੁਰੇ ਫਿਰਦੇ, ਅਸਲ ਚ ਕਰੋੜਾਂ ਨੀ ਤੁਰੇ ਫਿਰਦੇ। ਦਸਵੇਂ ਪਾਤਸ਼ਾਹ ਜੀ ਵਰਗਾ ਇੱਕੋ ਦੁਨੀਆਂ ਤੇ ਹੋਇਆ, ਨਾ ਪਹਿਲਾਂ ਸੀ ਨਾ ਗਾਹ ਹੋਵੇਗਾ। ਮਹਾਰਾਜ ਦਾ ਸਾਜਿਆ ਖਾਲਸਾ, ਖਾਲਸੇ ਦੇ ਸਾਜੇ ਗੁਰੂ ਨਹੀਂ, ਪਰ ਜਦੋਂ ਮਹਾਰਾਜ ਪਿਆਰ ਕਰਦੇ ਸਿੱਖਾਂ ਨੂੰ ਫਿਰ ਕਹਿੰਦੇ ਮੈਂ ਤੁਹਾਡਾ ਸਾਜਿਆ ਬਾਈ, ਮੇਰੇ ਵਰਗੇ ਤੇ ਕਈ ਤੁਰੇ ਫਿਰਦੇ ਸੀ। ਚੌਥੇ ਪਾਤਸ਼ਾਹ ਕਹਿੰਦੇ ਅਮਰੋਲਤੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀ ਰਿਹਾ ਮਥਾਪੇ। ਇੰਨੀ ਨਿਮਰਤਾ, ਇੰਨਾ ਪ੍ਰੇਮ ਦਸੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਰ ਸਕਦੇ ਨੇ। ਮਹਾਰਾਜ ਨੇ ਆਖਿਆ ਦੱਸੋ ਕੀ ਸੇਵਾ ਕਰਾਂ ਬਾਬਾ ਦਾਤੂ ਜੀ ਮੈਂ ਤੁਹਾਡੀ।
ਹੱਥ ਜੋੜ ਦਾਤੂ ਬਚਨ ਭਾਖੇ,
ਕਹਿੰਦੇ ਬਹੁਤ ਸ਼ਰਮਿੰਦਾ ਹੋਇਆ ਬਾਬਾ ਦਾਤੂ ਜੋ ਤੀਸਰੇ ਪਾਤਸ਼ਾਹ ਜੀ ਨੇ ਇੱਦਾਂ ਆਖਿਆ, ਹੱਥ ਜੋੜ ਗਏ ਉਹਦੇ ਤੇ, ਹੱਥ ਜੋੜ ਕੇ ਬਾਬੇ ਦਾਤੂ ਨੇ ਇੱਦਾਂ ਬੇਨਤੀ ਕੀਤੀ ਜੀ
ਕਰੋ ਕਾਜ ਮਮ ਜਸ ਭਲਾਖੇ।
ਆਖਿਆ ਮਹਾਰਾਜ ਜੇ ਤੁਸੀਂ ਬਚਨ ਕੀਤਾ ਨਾ ਵੀ ਕੀ ਤੁਹਾਡਾ ਕਾਰਜ ਕਰਾਂ, ਕੀ ਸੇਵਾ ਕਰਾਂ, ਤੇ ਫਿਰ ਮੇਰਾ ਇੱਕ ਕੰਮ ਹੈ ਤੁਹਾਡੇ ਤਾਈ, ਉਹ ਕਰ ਦਿਓ ਜੀ।
ਅਪਰਾਧੀ ਮੈਂ ਪ੍ਰਭੂ ਤੁਮਾਰਾ,
ਮਹਾਰਾਜ ਮੈਂ ਤਾਂ ਤੁਹਾਡਾ ਅਪਰਾਧੀ ਹਾਂ, ਬਹੁਤ ਵੱਡਾ ਪਾਪ ਕਰ ਬੈਠਾ ਹਾਂ।
ਹੋਏ ਢੀਠ ਜਬ ਦਰ ਚਰਨ ਪ੍ਰਹਾਰ,
ਮਹਾਰਾਜ ਬਹੁਤ ਢੀਠ ਹੋ ਕੇ ਮੈਂ ਤੁਹਾਨੂੰ ਲੱਤ ਮਾਰ ਦਿੱਤੀ ਸੀ ਸੰਗਤ ਵਿੱਚ ਬੈਠਿਆਂ ਨੂੰ, ਏਡਾ ਵੱਡਾ ਅਪਰਾਧ ਮੈਂ ਕਰ ਬੈਠਾ।
ਮਤ ਸਰ ਅਗਨ ਦਹੀ ਮਮ ਛਾਤੀ,
ਮਹਾਰਾਜ ਈਰਖਾ ਦੀ ਅੱਗ ਨੇ ਮੇਰੀ ਛਾਤੀ ਸਾੜੀ ਹੋਈ ਸੀ, ਉਸ ਵੇਲੇ ਈਰਖਾ ਵਿੱਚ ਭਰੇ ਹੋਏ ਨੇ ਆਣ ਕੇ ਮੈਂ ਤੁਹਾਨੂੰ ਲੱਤ ਮਾਰੀ ਸੀ।
ਦੁਤੀਏ ਮਿਲਿਓ ਕੁਸੰਗ ਉਤਪਾਤੀ,
ਇੱਕ ਤੇ ਮੈਂ ਈਰਖਾ ਨਾਲ ਭਰਿਆ ਸਾਂ ਤੇ ਦੂਸਰਾ ਕਸੰਗ ਸੀ, ਕਸੰਗਤ ਦਾ ਅਸਰ ਸੀ ਮੇਰੇ ਤੇ, ਕਿਉਂਕਿ ਜਿਹੜੇ ਮੇਰੇ ਆਲੇ ਦੁਆਲੇ ਲੋਕ ਸਨ ਉਹ ਮੈਨੂੰ ਚੱਕਦੇ ਸਨ, ਕਹਿੰਦੇ ਸਨ ਤੇਰਾ ਹੱਕ ਸੀ, ਤੇਰਾ ਹੱਕ ਸੀ, ਗੁਰੂ ਅਮਰਦਾਸ ਜੀ ਨੂੰ ਕਿਉਂ ਮਿਲ ਗਿਆ, ਉਹਨਾਂ ਦਾ ਚੱਕਿਆ ਚਕਾਇਆ ਮੈਂ ਖੋਟੀ ਮਤ ਕਰਕੇ ਆਣ ਕੇ ਤੁਹਾਨੂੰ ਲੱਤ ਮਾਰ ਬੈਠਾ ਸਾਂ।
ਤਿੰਨ ਕਰ ਮਤ ਬਾਵਰ ਮਮ ਹੋਈ,
ਉਹਨਾਂ ਦੀ ਕੁਸੰਗਤ ਦੀ ਚੱਕਣਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਮਤ ਮਾਰੀ ਗਈ ਸੀ।
ਬਖਸ਼ਾ ਮਨ ਚਾਹ ਤੇ ਅਬ ਸੋਈ,
ਮਹਾਰਾਜ ਮੈਂ ਉਹ ਭੁੱਲ ਬਖਸ਼ਾਉਣ ਵਾਸਤੇ ਆਇਆ ਜੀ।
ਲੱਜਤ ਰਹੋ ਨਾ ਤੁਮ ਟਿਗਿਆ,
ਮਹਾਰਾਜ ਆਉਣਾ ਤੇ ਪਹਿਲਾਂ ਚਾਹੀਦਾ ਸੀ ਪਰ ਸ਼ਰਮਿੰਦਾ ਹੋਇਆ ਆ ਨਹੀਂ ਸਕਿਆ, ਸ਼ਰਮ ਮਾਰਦੀ ਸੀ ਮੈਨੂੰ ਤੁਹਾਡੇ ਕੋਲ ਆਉਣ।
ਕਰੀ ਅਵਗਿਆ ਦੁੱਖ ਫਲ ਪਾਏ,
ਮਹਾਰਾਜ ਜਿਹੜੀ ਮੈਂ ਅਵਗਿਆ ਕੀਤੀ ਪਾਪ ਕੀਤਾ ਉਹਦਾ ਫਲ ਮੈਂ ਪਾ ਰਿਹਾ, ਬੜਾ ਦੁਖੀ ਕੀਤਾ ਮੈਨੂੰ ਪੈਰ ਦੀ ਪੀੜ ਨੇ।
ਕਿਰਪਾ ਨਿਦਾਨ ਸ਼ਿਮਾ ਤੁਮ ਧਾਰੋ,
ਇਹ ਕਿਰਪਾ ਦੇ ਸਮੁੰਦਰ, ਕਿਰਪਾ ਦੇ ਖਜ਼ਾਨੇ ਤੀਸਰੇ ਪਾਤਸ਼ਾਹ, ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ, ਖਿਮਾ ਕਰ ਦਿਓ, ਖਿਮਾ ਕਰ ਦਿਓ ਜੀ।
ਔਰ ਗੰਭੀਰ ਧੀਰ ਹਿਤ ਸਾਰੋ,
ਮਹਾਰਾਜ ਤੁਸੀਂ ਤੇ ਗੰਭੀਰ ਧੀਰਜ ਧਾਰੀ ਸਾਰਿਆਂ ਨਾਲ ਪ੍ਰੇਮ ਕਰਨ ਵਾਲੇ ਹੋ ਤੇ ਫਿਰ ਮੈਨੂੰ ਕਿਉਂ ਨੀ ਮਾਫ਼ ਕਰਦੇ, ਕਿਰਪਾ ਕਰੋ ਮੇਰੀ ਭੁੱਲ ਵੀ ਮਾਫ਼ ਕਰ ਦਿਓ।
ਸੁਣ ਸ਼੍ਰੀ ਅਮਰਦਾਸ ਤਬ ਬੋਲੇ,
ਇੰਨੀ ਪ੍ਰੇਮ ਨਾਲ ਕੀਤੀ ਹੋਈ ਬੇਨਤੀ ਬਾਬੇ ਦਾਤੂ ਦੀ ਸੁਣ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਵਿੱਤਰ ਮੁਖ ਤੋਂ ਏਦਾਂ ਕਹਿਣ ਲੱਗੇ,
ਤੁਮ ਸਤਿਗੁਰ ਕੇ ਪੁੱਤਰ ਅਡੋਲੇ,
ਆਖਿਆ ਤੁਸੀਂ ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰ ਜੇ, ਸਤਿਕਾਰ ਯੋਗ ਹੋ।
ਮਨ ਤਨ ਕਰ ਮੈਂ ਦਾਸ ਤੁਮਾਰ,
ਮੈਂ ਤਾਂ ਮਨ ਤਨ ਕਰਕੇ ਤੁਹਾਡਾ ਦਾਸ ਹਾਂ, ਕਿਉਂਕਿ ਤੁਸੀਂ ਮੇਰੇ ਮਾਲਕ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪੁੱਤਰ ਹੋ।
ਅਬ ਪਰਲੋਕ ਹੋਵਤ ਮਮ ਤਿਆਰ,
ਪਰ ਹੁਣ ਤੁਸੀਂ ਮਾਫ਼ੀ ਮੰਗਦੇ ਪਏ, ਹੁਣ ਤਾਂ ਅਸੀਂ ਪਰਲੋਕ ਜਾਣ ਦੀ ਤਿਆਰੀ ਕੀਤੀ ਹੈ।
ਰਾਮਦਾਸ ਅਬ ਸਤਿਗੁਰ ਪਇਓ,
ਸਾਡੀ ਥਾਂ ਤੇ ਹੁਣ ਇਹ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰੂ ਬਣ ਗਏ ਹਨ।
ਨਿਜ ਪਦ ਮੈਂ ਤਿੰਨ ਕੋ ਸ਼ੁਭ ਦਇਓ,
ਆਪਣੀ ਵੱਡੀ ਪਦਵੀ, ਇਹ ਸ਼ੁਭ ਪਦਵੀ ਅਸੀਂ ਇਹਨਾਂ ਨੂੰ ਦੇ ਦਿੱਤੀ ਗੁਰੂ ਰਾਮਦਾਸ ਸਾਹਿਬ ਜੀ ਨੂੰ।
ਕਿਰਪਾ ਦ੍ਰਿਸ਼ ਤੇ ਦੇਖਣ ਕਰੀਏ ਹੈ,
ਹੁਣ ਤੁਸੀਂ ਏਦਾਂ ਕਰਿਓ ਬਾਬਾ ਦਾਤੂ ਜੀ ਵੀ ਮੇਹਰ ਦੀ ਨਜ਼ਰ ਇਹਨਾਂ ਤੇ ਰੱਖਿਓ ਗੁਰੂ ਰਾਮਦਾਸ ਸਾਹਿਬ ਜੀ ਉੱਪਰ।
ਤੁਮ ਵੱਡੇ ਵਿਘਨ ਗਨ ਹਰੀਏ ਹੈ,
ਤੁਸੀਂ ਵੱਡੇ ਜੇ ਵੱਡੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਜੇ, ਕੋਈ ਵਿਘਨ ਨਾ ਇਹਨਾਂ ਨੂੰ ਹੁਣ ਖੜਾ ਕਰਿਓ ਚੌਥੇ ਪਾਤਸ਼ਾਹ ਜੀ ਦੇ ਸਾਹਮਣੇ।
ਇਨਕੋ ਸੁਤ ਗੁਰਤਾ ਜਬ ਪਾਵ,
ਹਾਂ ਅੱਗਿਓ ਇਹਨਾਂ ਦੇ ਪੁੱਤਰ ਜਦੋਂ ਗੁਰੂ ਬਣਗੇ, ਗੁਰੂ ਰਾਮਦਾਸ ਸਾਹਿਬ ਜੀ ਦੇ ਪੁੱਤਰ ਜਦੋਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਸਭਾਇਮਾਨ ਹੋਣਗੇ,
ਸਮੋ ਪਾਏ ਸੋ ਤੁਮ ਟਿਗ ਆਵੇ,
ਫਿਰ ਇੱਕ ਸਮਾਂ ਆਵੇਗਾ ਇਹਨਾਂ ਦੇ ਪੁੱਤਰ ਜਦੋਂ ਗੁਰੂ ਬਣਗੇ ਉਹ ਤੁਹਾਡੇ ਕੋਲ ਆਪ ਚੱਲ ਕੇ ਆਉਣਗੇ।
ਸੋ ਜਬ ਕਰੇ ਸ਼ਪਰਸ਼ਨ ਹੱਥ,
ਉਹਨਾਂ ਨੂੰ ਤੁਸੀਂ ਬੇਨਤੀ ਕਰਿਓ ਤੇ ਉਹ ਜਦੋਂ ਆਪਣੇ ਪਵਿੱਤਰ ਕਰ ਕਮਲਾਂ ਨਾਲ ਤੁਹਾਡੀ ਇਸ ਲੱਤ ਨੂੰ ਛੋਣਗੇ, ਤੁਹਾਡੇ ਚਰਨ ਨੂੰ ਛੋਣਗੇ, ਤਾਂ
ਹਰੇ ਸਰਬ ਸੰਕਟ ਤੇ ਸਾਥ,
ਉਸ ਵੇਲੇ ਤੁਹਾਡੇ ਪੈਰ ਦੀ ਪੀੜ ਜਿਹੜੀ ਆ ਇਹ ਹਟ ਜਾਵੇਗੀ। ਹੁਣ ਨਹੀਂ ਹੁਣ ਅਸੀਂ ਪ੍ਰਲੋਕ ਚੱਲੇ, ਆਪਣੀ ਜਗ੍ਹਾ ਅਸੀਂ ਚੌਥੇ ਪਾਤਸ਼ਾਹ ਜੀ ਨੂੰ ਬਿਠਾ ਦਿੱਤਾ ਤੇ ਇਹਨਾਂ ਦਾ ਪੁੱਤਰ ਸਮਾਂ ਆਉਣ ਤੇ ਗੁਰਤਾ ਗੱਦੀ ਤੇ ਸੰਭਾਇਮਾਨ ਹੋਵੇਗਾ, ਇਸ਼ਾਰਾ ਕਰ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੇ, ਉਹਨਾਂ ਨੂੰ ਤੁਸੀਂ ਬੇਨਤੀ ਕਰਨੀ ਹੈ, ਉਹ ਫਿਰ ਤੁਹਾਡੀ ਇਹ ਪੈਰ ਦੀ ਪੀੜ ਹਟਾਉਣਗੇ।
ਦਾਸੂ ਆਏ ਮਿਲਿਓ ਸੁਖ ਪਾਏ,
ਕਹਿੰਦੇ ਨੇ ਇਹ ਸੁਣ ਕੇ ਤੇ ਬਾਬਾ ਦਾਤੂ ਜੀ ਨੇ ਮੱਥਾ ਟੇਕਤਾ, ਠੀਕ ਹੈ ਮਹਾਰਾਜ ਆਪ ਜੀ ਦਾ ਬਚਨ ਹੋ ਗਿਆ, ਹੁਣ ਮੈਂ ਉਸ ਸਮੇਂ ਦੀ ਉਡੀਕ ਕਰਾਂਗਾ ਜਦੋਂ ਇਹਨਾਂ ਦੇ ਪੁੱਤਰ ਸਿੰਘਾਸਨ ਤੇ ਸਭਾਇਮਾਨ ਹੋਣਗੇ।
ਅਪਰ ਲੋਕ ਦਰਸ਼ੇ ਸਮਦਾਏ,
ਉਹ ਪਿੱਛੇ ਹੋ ਗਏ ਤੇ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦੂਸਰੇ ਪੁੱਤਰ ਬਾਬਾ ਦਾਸੂ ਜੀ ਨੇ ਮੱਥਾ ਟੇਕਿਆ, ਫਿਰ ਹੋਰ ਜਿਹੜੀ ਸੰਗਤ ਖਡੂਰ ਸਾਹਿਬ ਤੋਂ ਆਈ ਸੀ ਉਹਨਾਂ ਨੇ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਜੀ।
ਕਰ ਜੋ ਰਹੇ ਸਭ ਸੀਸ ਨਵਾਵੇ,
ਸਾਰੇ ਹੱਥ ਜੋੜ ਜੋੜ ਕੇ ਸੀਸ ਨਵਾਉਂਦੇ ਹਨ।
ਧੰਨ ਧੰਨ ਗੁਰ ਸ਼ਬਦ ਸੁਣਾਵੇ,
ਸਾਰੇ ਧੰਨ ਗੁਰੂ ਸਾਹਿਬ ਜੀ, ਧੰਨ ਗੁਰੂ ਸਾਹਿਬ ਜੀ ਕਹਿੰਦੇ ਹਨ।
ਸਭ ਸੰਗਤ ਸੋ ਪੁਨਹੇ ਉਚਾਰ,
ਫਿਰ ਸਾਰੀਆਂ ਸੰਗਤਾਂ ਨੂੰ ਸੁਣਾ ਕੇ ਮਹਾਰਾਜ ਜੀ ਨੇ ਏਦਾਂ ਵਚਨ ਕੀਤਾ ਜੀ,
ਰਾਮਦਾਸ ਮੈਂ ਰੂਪ ਸੁਧਾਰ,
ਸੁਣ ਲੋ ਭਾਈ ਸਾਰੀ ਸੰਗਤ ਮੇਰਾ ਹੀ ਸਰੂਪ ਹਨ ਇਹ ਗੁਰੂ ਰਾਮਦਾਸ ਸਾਹਿਬ ਜੀ।
ਮਮ ਸਮ ਇਸ ਕੋ ਪੂਜਨ ਕਰਨ,
ਕਹਿੰਦੇ ਮੇਰੇ ਬਰਾਬਰ ਜਾਣ ਕੇ ਤੁਸੀਂ ਇਹਨਾਂ ਦਾ ਸਤਿਕਾਰ ਕਰਨਾ, ਇਹਨਾਂ ਦੀ ਪੂਜਾ ਕਰਨੀ, ਇਹਨਾਂ ਦੇ ਦਰਸ਼ਨ ਕਰਨੇ, ਇਹਨਾਂ ਦੇ ਵਚਨ ਸੁਣਨੇ, ਜਿਵੇਂ ਮੇਰੇ ਸੁਣਦੇ ਰਹੇ ਹੋ।
ਹਉ ਅਭੇਦ ਇਨ ਸੋ ਇੱਕ ਵਰਨ,
ਕਿਉਂਕਿ ਅਸੀਂ ਇੱਕੋ ਰੂਪ ਹੋ ਗਏ ਹਾਂ, ਇਹ ਮੇਰੇ ਵਿੱਚ ਅਭੇਦ ਨੇ ਤੇ ਅਸੀਂ ਸਰੀਰ ਛੱਡ ਕੇ ਇਹਨਾਂ ਵਿੱਚ ਹੀ ਸਮਾ ਜਾਣਾ ਹੈ।
ਆਪਣੀ ਅਬਦ ਦੀਨ ਬੈਠਾ,
ਅਸੀਂ ਆਪਣੀ ਉਮਰ ਦੇ ਕੇ ਇਹਨਾਂ ਨੂੰ ਬਿਠਾਇਆ, ਆਪਣੀ ਉਮਰ ਵਿੱਚੋਂ ਕੁਝ ਸਾਲ ਇਹਨਾਂ ਨੂੰ ਦਿੱਤੇ ਹਨ।
ਸ਼ਰਧਾ ਧਰੇ ਸੋ ਸਭ ਫਲ ਪਾਏ,
ਜਿਹੜਾ ਸ਼ਰਧਾ ਧਰੇਗਾ ਸਾਰੇ ਫਲ ਪ੍ਰਾਪਤ ਕਰ ਲਵੇਗਾ। ਇੱਥੇ ਸਭ ਸੰਗਤ ਜੀ ਇਹ ਬਚਨ ਆਪਾਂ ਨੂੰ ਥੋੜਾ ਸੰਕੇਤ ਵੀ ਕਰਦਾ, ਕਿਉਂਕਿ ਕਈ ਵਾਰ ਖੁਸ਼ਕੀ ਮੰਨਦੀ ਆਪਾਂ ਨੂੰ ਇਹ ਕਹਿੰਦੀ ਹੁੰਦੀ ਵੀ ਸ਼ਰਧਾ ਨੀ ਜੀ, ਸ਼ਰਧਾ ਅੰਨੀ, ਸ਼ਰਧਾ ਅੰਨੀ, ਸ਼ਰਧਾ। ਗੁਰੂ ਸਾਹਿਬ ਜੀ ਤੇ ਜਿਹੜੀ ਰੱਖੀ ਜਾਵੇ ਉਹ ਸ਼ਰਧਾ ਅੰਨੀ ਹੁੰਦੀ, ਅੱਖਾਂ ਵਾਲੀ ਸ਼ਰਧਾ ਤਰਕ ਪੈਦਾ ਕਰੇਗੀ। ਫਿਰ ਉਹ ਮਨ ਚ ਕਿੰਤੂ ਪਰੰਤੂ ਫੁਰਨਗੇ ਵੀ ਇਹ ਕਿੱਦਾਂ ਜੀ, ਇਹ ਕਿਵੇਂ, ਜਿਵੇਂ ਛੇਵੇਂ ਪਾਤਸ਼ਾਹ ਜੀ ਦੀ ਕੌਤਕ ਦੇਖ ਕੇ ਕਈ ਸਿੱਖਾਂ ਨੇ ਆਖ ਦਿੱਤਾ ਸੀ ਜੀ ਇਹਨਾਂ ਮਰਿਆਦਾ ਹੀ ਬਦਲ ਦਿੱਤੀ ਹੈ ਤੇ ਸ਼ਿਕਾਰ ਖੇਡਣੇ ਸ਼ੁਰੂ ਕਰ ਦਿੱਤੇ ਤੇ ਪੰਜਾਂ ਪਾਤਸ਼ਾਹਾਂ ਵਾਲਾ ਕੰਮ ਹੀ ਨਾ ਰਹਿ ਗਿਆ ਜੀ, ਇਹ ਕੀ ਮੱਥਾ ਟੇਕੀ ਗਿਆ ਇਹਨਾਂ ਨੂੰ। ਅਸਲ ਵਿੱਚ ਇੱਥੇ ਸ਼ਰਧਾ ਹੀ ਕੰਮ ਕਰੇਗੀ, ਇਸ ਲਈ ਆਖਿਆ ਤੀਸਰੇ ਪਾਤਸ਼ਾਹ ਜੀ ਨੇ ਸਾਡਾ ਰੂਪ ਜਾਣਿਓ, ਚੌਥੇ ਪਾਤਸ਼ਾਹ ਜੀ ਨੂੰ, ਜਿਹੜਾ ਇਹਨਾਂ ਵਿੱਚ ਸ਼ਰਧਾ ਰੱਖੇਗਾ ਉਹਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋਵੇਗੀ।
ਮੈਂ ਹੋਵਾਂ ਅਬ ਅੰਤਰ ਧਿਆਨ,
ਅਸੀਂ ਹੁਣ ਆਪਣਾ ਸਰੀਰ ਛੱਡ ਜਾਣਾ ਚਾਹੁੰਦੇ ਹਾਂ।
ਸੁਣ ਸੰਗਤ ਗੁਰ ਕੇ ਬਚਨ ਕਾਨ,
ਕਹਿੰਦੇ ਸਾਰੀ ਸੰਗਤ ਨੇ ਜਦੋਂ ਧਿਆਨ ਨਾਲ ਤੀਸਰੇ ਪਾਤਸ਼ਾਹ ਜੀ ਦੇ ਬਚਨ ਸੁਣੇ ਤਾਂ
ਜੈ ਜੈਕਾਰ ਉਚਾਰਨ ਕੀਨਾ,
ਸਾਰਿਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ, ਗੁਰੂ ਰਾਮਦਾਸ ਸਾਹਿਬ ਜੀ ਦੀ ਜੈ ਜੈਕਾਰ ਕੀਤੀ ਜੀ।
ਕਰ ਜੋਰ ਹੈ ਬੰਧਨ ਕਰੇ ਜੋਰ ਹੈ ਮਨ ਦੀਨ,
ਬਹੁਤ ਦੀਨ ਮਨ ਹੋ ਕੇ ਹੱਥ ਜੋੜ ਜੋੜ ਕੇ ਸਾਰੇ ਸੀਸ ਨਵਾ ਰਹੇ ਹਨ।
ਪਾਦੋਂ ਕੀ ਸ਼ੁਭ ਪੂਰਨ ਮਾਸੀ,
ਜਿਸ ਦਿਨ ਇਹ ਕੌਤਕ ਸੱਚੇ ਪਾਤਸ਼ਾਹ ਜੀ ਨੇ ਕੀਤਾ ਤੇ ਆਪਣਾ ਸਰੀਰ ਛੱਡਣਾ ਸੀ, ਭਾਦਰੋਂ ਮਹੀਨੇ ਦੀ ਪੂਰਨਮਾਸ਼ੀ ਸੀ ਉਸ ਦਿਨ ਜੀ।
ਚਾਹਤ ਸਮਾਮਨ ਗੁਰ ਅਵਨਾਸੀ,
ਅਵਨਾਸੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਜਿਸ ਦਿਨ ਸਮਾਉਣ ਲੱਗੇ, ਭਾਦਰੋਂ ਮਹੀਨੇ ਦੀ ਪੂਰਨਮਾਸ਼ੀ ਸੀ ਉਦੋਂ।
ਸੰਗਤ ਸਹਿਤ ਸੋ ਨੰਦਨ ਹੇਰ,
ਕਹਿੰਦੇ ਸੰਗਤਾਂ ਦੇ ਸਮੇਤ ਆਪਣੇ ਪੁੱਤਰਾਂ ਨੂੰ ਜਦੋਂ ਦੇਖਿਆ ਮਹਾਰਾਜ ਜੀ ਨੇ,
ਅਸ ਆਇਸ ਦੀਨ ਸਤਿ ਸਬੇਰ,
ਸਾਰਿਆਂ ਨੂੰ ਸੁਣਾ ਕੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਆਗਿਆ ਕੀਤੀ ਤੀਸਰੇ ਪਾਤਸ਼ਾਹ ਜੀ ਨੇ,
ਤਿਆਰੀ ਕਰੋ ਬੇਮਾਨ ਬਣਾਵੋ,
ਆਖਿਆ ਭਈ ਤਿਆਰੀ ਕਰੋ ਭਾਈ, ਸਾਡੇ ਅੰਤਮ ਸੰਸਕਾਰ ਦੀ ਇੱਕ ਵਿਮਾਨ ਤਿਆਰ ਕਰੋ, ਜਿਸ ਉੱਪਰ ਸਾਡਾ ਸਰੀਰ ਰੱਖ ਕੇ ਲੈ ਕੇ ਜਾਣਾ ਚਿਖਾ ਤੱਕ।
ਸਭ ਕਾਰਜ ਕਹਿ ਸ਼ੀਘਰ ਕਰਾਵੋ,
ਆਖਿਆ ਸਾਰੇ ਕਾਰਜਾਂ ਨੂੰ ਛੇਤੀ ਛੇਤੀ ਪੂਰਾ ਕਰੋ ਤੁਸੀਂ।
ਸੁਣ ਤਾਂ ਮੋਹਰੀ ਕਹਿ ਬਚਨ ਐਸੇ,
ਕਹਿੰਦੇ ਨੇ ਬਾਬਾ ਮੋਹਰੀ ਜੀ ਨੇ ਜਦੋਂ ਇਸ ਤਰ੍ਹਾਂ ਬਚਨ ਸੁਣੇ ਤਾਂ
ਕਿਰਿਆ ਕਰਮ ਕੀ ਆਇਸ ਕੈਸੇ,
ਬਾਬਾ ਮੋਹਰੀ ਜੀ ਨੇ ਉੱਠ ਕੇ ਫਿਰ ਪੁੱਛਿਆ ਤੀਸਰੇ ਪਾਤਸ਼ਾਹ ਜੀ ਨੂੰ, ਪਿਤਾ ਸਤਿਗੁਰੂ ਜੀ ਤੁਹਾਡੇ ਸਰੀਰ ਦਾ ਜਿਹੜਾ ਕਿਰਿਆ ਕਰਮ ਕਰਨਾ ਉਹ ਕਿੱਦਾਂ ਕਰੀਏ ਜੀ।
ਨਿਜ ਕੁਲ ਕੀ ਮਰਿਆਦ ਜੋ ਹੈ,
ਜਿਹੜੀ ਆਪਣੇ ਕੁਲ ਦੀ ਮਰਿਆਦਾ ਤੁਰੀ ਆਉਂਦੀ ਉਹ ਪੂਰੀ ਕਰਨੀ ਕਿ ਜਾਂ ਕੋਈ ਹੋਰ ਹੁਕਮ ਹੈ।
ਕਰੇ ਜੇ ਨਹੀਂ ਆਪ ਜਿਮ ਕਹੇ,
ਜਿਵੇਂ ਆਪ ਸੱਚੇ ਪਾਤਸ਼ਾਹ ਜੀ ਆਖੋਗੇ ਉਵੇਂ ਹੀ ਆਪਣੇ ਤੁਹਾਡੇ ਸਰੀਰ ਦੀ ਅਸੀਂ ਕਿਰਿਆ ਕਰਮ ਕਰਾਂਗੇ।
ਹੁਣ ਸਤਿਗੁਰ ਨੇ ਕਹਿਓ ਵਿਚਾਰ,
ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਪੁੱਤਰ ਦੀ ਬੇਨਤੀ ਸੁਣ ਕੇ ਇੱਦਾਂ ਆਖਿਆ ਜੀ,
ਮਮ ਨਹਿ ਕੁਛ ਕਰਮਨ ਅਧਿਕਾਰ,
ਮਹਾਰਾਜ ਨੇ ਆਖਿਆ ਅਸੀਂ ਕਿਸੇ ਵੀ ਸੰਸਾਰੀ ਕਰਮ ਦੇ ਜਿਹੜੇ ਨਾ ਬੰਧਨ ਵਿੱਚ ਨਹੀਂ ਹੈਗੇ।
ਜਗ ਮਰਿਆਦ ਰੱਖੀ ਜੇ ਚਾਹੀਏ,
ਜੇ ਤੁਸੀਂ ਜਗਤ ਦੀ ਮਰਿਆਦਾ ਰੱਖਣੀ ਚਾਹੁੰਦੇ ਹੋ ਤਾਂ
ਪ੍ਰੇਤ ਨਾਮ ਮੁਖ ਤੇ ਨਹਿ ਕਹੀਏ,
ਲੋਕ ਤੇ ਫਿਰ ਸੰਸਕਾਰ ਕਰਨ ਵੇਲੇ ਕਹਿੰਦੇ ਨੇ ਪ੍ਰੇਤ ਵੀ ਬਣ ਸਕਦਾ ਬੰਦਾ, ਤੇ ਫਿਰ ਏਦਾਂ ਨਾ ਕਿ ਉਹ ਸੰਸਾਰ ਦੀ ਮਰਿਆਦਾ ਨਹੀਂ ਰੱਖਣੀ ਇਸ ਕਰਕੇ ਕਿਉਂਕਿ ਅਸੀਂ ਸੰਸਾਰ ਦੀ ਮਰਿਆਦਾ ਦੇ ਬੰਧਨ ਵਿੱਚ ਹੈ ਨੇ। ਇਹ ਗੱਲ ਵੀ ਸਤਸੰਗ ਜੀ ਬਿਲਕੁਲ ਠੀਕ ਹੈ, ਗੁਰੂ ਸਾਹਿਬ ਜੀ ਨੇ ਸਰੀਰ ਸਾਨੂੰ ਵਿਖਾਲਿਆ ਜ਼ਰੂਰ ਹੈ, ਦੇਹ ਧਾਰੀਆਂ ਨੂੰ ਉਪਦੇਸ਼ ਦੇਣ ਲਈ ਦੇਹ ਵਿਖਾਲ ਦਿੱਤੀ ਮਹਾਰਾਜ ਜੀ ਨੇ, ਪਰ ਦੇਹ ਦੇ ਬੰਧਨ ਚ ਨਹੀਂ ਹੈਗੇ ਸੱਚੇ ਪਾਤਸ਼ਾਹ ਜੀ, ਦੇਹ ਦੇ ਬੰਧਨ ਵਿੱਚ ਸਾਨੂੰ ਲੈ ਕੇ ਆਉਂਦੀ ਪ੍ਰਾਲਬਧ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸਤਸੰਗ ਜੀ ਭਲਾ ਕਰਨ ਵਾਸਤੇ ਸਰੀਰ ਵਿੱਚ ਆਏ ਨੇ, ਉਹਨਾਂ ਦੇ ਉੱਪਰ ਇਹ ਸੰਸਾਰ ਦਾ ਜਿਹੜਾ ਨਿਯਮ ਹੈ ਦੇਹ ਧਾਰੀਆਂ ਦਾ ਇਹ ਉਹਨਾਂ ਉੱਪਰੋਂ ਮੈਂ ਲਾਗੂ, ਜਿਵੇਂ ਅਕਾਲ ਪੁਰਖ ਵਾਹਿਗੁਰੂ ਸੁਤੰਤਰ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਵੀ ਸੁਤੰਤਰ ਹੀ ਹੁੰਦੇ ਨੇ, ਔਰ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸ ਦਿੱਤਾ ਸੀ, ਉਹਨਾਂ ਨੇ ਅਵਤਾਰ ਵੇਖੋ ਉਸੇ ਤਰ੍ਹਾਂ ਹੀ ਲਿਆ ਜਿਵੇਂ ਬਾਕੀ ਸੰਸਾਰੀ ਸਾਰੇ ਨੇ, ਪਰ ਜਦੋਂ ਸੰਸਾਰ ਤੋਂ ਗਏ ਉਸ ਵੇਲੇ ਚਾਦਰ ਦੇ ਥੱਲੇ ਸਿਰਫ ਫੁੱਲ ਹੀ ਰਹਿ ਗਏ ਤੇ ਚਾਦਰ ਹੀ ਅੱਧੀ ਅੱਧੀ ਕੀਤੀ ਸੀ, ਮਹਾਰਾਜ ਜੀ ਨੇ ਸਰੀਰ ਆਪਣਾ ਨਹੀਂ ਦਿਖਾ ਲਿਆ, ਇਹ ਦੱਸ ਦਿੱਤਾ ਸੀ ਵੀ ਅਸੀਂ ਸਰੀਰ ਦੇ ਬੰਧਨਾਂ 'ਚ ਨਹੀਂ ਹੈਗੇ ਗੁਰਮੁਖੋ, ਜਨਮ ਮਰਨ ਦੋਹੂ ਮੈਂ ਨਾਹੀਂ, ਉਹਨਾਂ ਦੇ ਤੇ ਦਰਸ਼ਨ ਕਰਨ ਵਾਲੇ ਸਾਧ ਸੰਗਤ ਜਨਮ ਮਰਨ ਦੇ ਬੰਧਨ ਤੋਂ ਕੱਟੇ ਜਾਂਦੇ ਨੇ, ਤਾਂ ਗੁਰੂ ਸਾਹਿਬ ਜੀ ਨੂੰ ਸਰੀਰ ਦਾ ਮਹਾਰਾਜ ਕਹਿੰਦੇ ਅਸੀਂ ਇਹੋ ਜਿਹੇ ਸੰਸਾਰਕ ਜਿਹੜੀ ਇਹ ਕਿਰਿਆ ਨਾ ਇਹਦੇ ਬੰਦੇਜ ਵਿੱਚ ਨਹੀਂ ਹੈਗੇ, ਤੇ ਜੇ ਤੁਸੀਂ ਇਹ ਸੰਸਾਰ ਵਰਗੂ ਕਰਨਾ ਜਿਵੇਂ ਲੋਕ ਕਰਦੇ ਨੇ ਅੰਤਮ ਸੰਸਕਾਰ ਤੇ ਵੀ ਫਿਰ ਦੁਹਾੜਾ ਮਾਰਨੀਆਂ, ਵਰਲਾਪ ਕਰਨਾ, ਰੋਣਾ, ਫਿਰ ਕਪਾਲ ਕਿਰਿਆ ਕਰਨੀ, ਫਿਰ ਪਿੰਡ ਭਰਾਉਣੇ, ਕਈ ਕੁਝ ਉਸ ਵੇਲੇ ਕੀਤਾ ਜਾਂਦਾ ਸੀ, ਮਹਾਰਾਜ ਨੇ ਆਖਿਆ ਸਾਡੇ ਲਈ ਇਹ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ।
ਬਹੁਰ ਮੋਹਰੀ ਪੂਜਣ ਕਰੇ,
ਫਿਰ ਬਾਬਾ ਮੋਹਰੀ ਜੀ ਨੇ ਇੱਕ ਹੋਰ ਬੇਨਤੀ ਕੀਤੀ ਜੀ,
ਗ੍ਰਹੀ ਧਰਮ ਤੁਮ ਕਹਿ ਸੋ ਧਰੇ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਗ੍ਰਸਥ ਧਰਮ ਨੂੰ ਅਸੀਂ ਕਿਵੇਂ ਧਾਰਨ ਕਰੀਏ ਵੀ ਕਿਰਪਾ ਕਰਕੇ ਦੱਸ ਦਿਓ ਸਾਨੂੰ।
ਬਿਨ ਮਾਇਆ ਸਿੱਧ ਹੋਏ ਨਾ ਸਾਰੇ,
ਕਿਉਂਕਿ ਮਾਇਆ ਤੋਂ ਬਿਨਾਂ ਕਾਰਜ ਨਹੀਂ ਸਿੱਧ ਹੁੰਦੇ ਹਨ,
ਕਿਰਤ ਕੇ ਕਰਹੀ ਚਲਹਿ ਵਿਵਹਾਰੇ,
ਅਸੀਂ ਗ੍ਰਸਥੀ ਹਾਂ, ਬਾਲ ਬੱਚੇ ਵਾਲਿਆਂ ਦੱਸੋ ਕੀ ਕਿਰਤ ਕਰੀਏ, ਕੀ ਗ੍ਰਸਥ ਧਰਮ ਨੂੰ ਧਾਰਨ ਕਰੀਏ, ਕਿਉਂਕਿ ਮਾਇਆ ਕਿਰਤ ਬਿਨਾਂ ਆਉਣੀ ਨਹੀਂ ਹੈਗੀ ਤੇ ਮਾਇਆ ਬਿਨਾਂ ਕਾਰਜ ਨਹੀਂ ਸਫਲੇ ਹੁੰਦੇ,
ਬਿਨਾਂ ਕਿਰਤ ਕਰ ਆਏ ਨਾ ਮਾਇਆ,
ਕਿਉਂਕਿ ਧਰਮ ਦੀ ਕਿਰਤ ਕੀਤੇ ਤੋਂ ਬਿਨਾਂ ਮਾਇਆ ਨਹੀਂ ਆਉਂਦੀ ਹੈ।
ਜੋ ਕੁਛ ਕਰੇ ਕਹੋ ਕਰਦਾ ਆ,
ਮਹਾਰਾਜ ਕੀ ਕਰਨਾ ਚਾਹੀਦਾ ਸਾਨੂੰ ਆਪ ਜੀ ਦਇਆ ਕਰਕੇ ਇਹ ਵੀ ਦੱਸ ਦਿਓ ਜੀ।
ਸਤਿਗੁਰ ਕਹਿਓ ਕਰੋ ਸ਼ੁਭ ਕਾਰ,
ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਹਾਂ ਪੁੱਤਰ ਧਰਮ ਦੀ ਕਿਰਤ ਜ਼ਰੂਰ ਕਰਨੀ ਹੈ।
ਧਰਮ ਕਿਰਤ ਤੇ ਸਿੱਧ ਵਿਵਹਾਰ,
ਕਿਉਂਕਿ ਧਰਮ ਦੀ ਕੀਤਿਆਂ ਕਾਰਜ ਕੀਤਿਆਂ ਕਿਰਤ ਕੀਤਿਆਂ ਹੀ ਸਾਰੇ ਕਾਰਜ ਜਿਹੜੇ ਉਹ ਸਿੱਧ ਹੁੰਦੇ ਸਫਲੇ ਹੁੰਦੇ ਹਨ।
ਉਲ ਮੈਂ ਸੰਕਟ ਆਏ ਜੇ ਪਰ,
ਜੇ ਕਦੇ ਕੋਈ ਸੰਕਟ ਕੁਲ ਦੇ ਵਿੱਚ ਆ ਜਾਵੇ, ਪਰਿਵਾਰ ਵਿੱਚ ਕੋਈ ਪਰੇਸ਼ਾਨੀ ਦਾ ਸਮਾਂ ਆ ਜਾਏ,
ਸਿਮਰੋ ਮੋਹੇ ਕਾਜ ਸਭ ਸਰੈ,
ਫਿਰ ਉਸ ਵੇਲੇ ਤੁਸੀਂ ਸਾਨੂੰ ਚੇਤੇ ਕਰਕੇ ਅਰਦਾਸ ਕਰਿਓ, ਸਾਰੇ ਕਾਰਜ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਸਿੱਧ ਕਰ ਦੇਣਗੇ। ਇੱਥੇ ਸਮਾਂ ਸਤਸੰਗ ਜੀ ਸੰਪੂਰਨ ਹੋ ਗਿਆ। ਕੱਲ ਸ਼ਾਮ ਨੂੰ ਇੱਥੋਂ ਹੀ ਆਪਾਂ ਅੱਗੇ ਮਹਾਰਾਜ ਜੀ ਦੇ ਕੌਤਕ ਦੀ ਕਥਾ ਪ੍ਰਾਰੰਭ ਕਰਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਆਪਣੀ ਭਾਵਨਾ ਬਣੇ, ਕਿਸੇ ਤਰ੍ਹਾਂ ਦੀ ਖੁਸ਼ਕੀ ਜਿਹੜੀ ਸਮਾਜ ਵਿੱਚ ਅੱਜ ਕੱਲ੍ਹ ਤੁਰੀ ਫਿਰਦੀ ਉਹ ਸਾਡੇ ਅੰਦਰ ਨਾ ਆਵੇ, ਆਪਾਂ ਜ਼ਰੂਰ ਅਰਦਾਸ ਬੇਨਤੀ ਕਰਨੀ ਹੈ। ਮਹਾਰਾਜ ਜੀ ਦੇ ਕੌਤਕਾਂ ਤੇ, ਬਚਨਾਂ ਤੇ, ਬਾਣੀ ਤੇ, ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਸਾਰੀਆਂ ਵਸਤੂਆਂ ਤੇ ਭਾਵਨਾ ਰੱਖਣ ਕਰਕੇ ਆਪਣਾ ਭਲਾ ਹੋਣਾ। ਤਰਕ ਫੋਰ ਨਹੀਂ ਤਾਂ ਜਿੰਨੀਆਂ ਮਰਜ਼ੀ ਕਰ ਲਈਏ ਕੋਈ ਘਾਟਾ ਨਹੀਂ, ਬੜੀ ਤੇਜ਼ ਬੁੱਧੀ ਅੱਜ ਕੱਲ੍ਹ ਲੋਕਾਂ ਦੀ ਵੀ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਭਾਵਨਾ ਆਪਣੀ ਬਣੀ ਰਹੇ ਔਰ ਭਾਵਨਾ ਪ੍ਰਪੱਕ ਹੋਵੇ, ਇਹ ਅਰਦਾਸ ਬੇਨਤੀ ਜੀ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਿਰ ਫਤਿਹ ਬੁਲਾਈਏ ਜੀ।
ਕੁਲ ਮੈਂ ਸੰਕਟ ਆਏ ਜੇ ਪਰ, ਸਿਮਰੋ ਮੋਹੇ ਕਾਜ ਸਭ ਸਰੈ।
ਵਾਹਿਗੁਰੂ ਜੀ ਕਾ ਖਾਲਸਾ।